ਕੋਈ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Thank you. You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਆਪਣਾ ਪਿਆਰ ਭੇਜੇ ਬਿਨਾਂ ਕਿਸੀ ਦੇਰੀ ਕੇ। ਕੈਨੇਡਾ ਕੇ ਕਿਸੀ ਭੀ ਬੈਂਕ ਸੇ ਭਾਰਤ ਕੇ ਕਿਸੀ ਭੀ ਬੈਂਕ ਮੇਂ ਇੰਸਟੈਂਟ ਪੈਸਾ ਟ੍ਰਾਂਸਫਰ ਕਰੇ, ਵੋ ਭੀ ਬਿਨਾਂ ਕੋਈ ਅਕਾਊਂਟ ਖੋਲੇ। ICICI ਬੈਂਕ, ਮਨੀ ਟੂ ਇੰਡੀਆ, ਟ੍ਰਾਂਸਫਰ ਭਰੋਸੇ ਕਾ। ICICI ਬੈਂਕ ਕੈਨੇਡਾ ਕਾ ਪ੍ਰੋਡਕਟ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ ICICI bank.ca ਪਰ ਜਾਏ ਯਾ ਮਨੀ ਟੂ ਇੰਡੀਆ ਕੈਨੇਡਾ ਐਪ ਡਾਊਨਲੋਡ ਕਰੇ। ਨਿਯਮ ਬਸ਼ਰਤੇ ਲਾਗੂ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए, अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 905-450-5959 पे।
हेलो लिसनर्स, आई एम सभी का वेरी वार्म वेलकम। मैं आरजे सारा वाई मीडिया की तरफ से रेडियो वाई साउथेशन पल्स फ्रेंड्स है, मैं आप सभी का स्वागत करती हूँ। हर दिन वाई सिंह साहब हाजिर हो जाते हैं वाई मीडिया अपडेट्स के साथ। शहर की खबरें, देश विदेश की खबरें, एंटरटेनमेंट एंड विद ऑल द इम्पोर्टेंट इन्फॉर्मेशन तो सुनते रहे रेडियो वाई फॉर ऑल द अपडेट्स। अगर आप घर पर हैं तो चैनल वाई वाई प्लस देख सकते हैं 24 hours 7 days a week। एवरी ट्यूजडे न्यूज पेपर मिड वीक को पढ़े सारे वीकली अपडेट्स के लिए वाई मीडिया टीवी ऐप को डाउनलोड कर लीजिए। गेट इन टच विद ऑल ऑफ आवर प्लेटफॉर्म्स एंड ऑल्सो लिसन टू रेडियो वाई लाइव 24 hours every day। उसके बाद आपको मैं ये भी बता दूं कि अगर आप हमारे साथ सोशल मीडिया प्लेटफॉर्म्स के थ्रू कनेक्टेड रहना चाहते हैं, देन फेसबुक पर वाई मीडिया का पेज है, जरूर लाइक कीजिएगा। यूट्यूब पर वाई मीडिया का चैनल है, सब्सक्राइब कर लीजिएगा। एक्स प्लेटफॉर्म पे इट्स एट वाई मीडिया ग्रुप, इंस्टाग्राम पे इट्स एट वाई मीडिया अंडरस्कोर ग्रुप। एंड रेडियो वाई लिस्टिंग नंबर हमेशा अपने पास देखिए 6479105000 पे जाइए। लोकल, नेशनल, इंटरनेशनल न्यूज को डिटेल में रीड कर लीजिए। एंड इसके अलावा southasiandaily.com पे रेडियो वाई का जो आइकॉन है उसे क्लिक कर लीजिए। द लिंक इज एक्टिव, उसके थ्रू भी आप सुन सकते हैं रेडियो वाई लाइव 24 hours। थोड़ा सा अगर आपको मौसम का हाल बता दे तो वेल, इट इज 2 degrees राइट नाउ, क्लाउडी है आज, थोड़े से विंड चिल जरूर है, बट क्योंकि इट फील्स लाइक -1। लेकिन वेदर जो है कंपैरेटिवली थोड़ी सी बेटर लग रही है इस बार, लेकिन इट्स गोइंग टू बी क्लाउडी एंड लेटर यानी कि शाम के वक्त से थोड़ा सा बारिश जो है, शावर्स जो है वो स्टार्ट हो जाएंगे. सो मेक श्योर यू गाइज आर वेल वेल प्रिपेयर्ड एंड यू नो स्टे सेफ और स्टे वार्म इस वेदर में. ड्राइव सेफ क्योंकि कल यू नो ट्रैवल एडवाइजरी भी जारी हुई थी, फॉग एडवाइजरी जारी हुई थी. सो मेक श्योर यू गाइज स्टिल टेक द प्रिकॉशंस. अगर आपसे कोई भी स्पॉन्सर अपडेट मिस हो जाती है फिर आप वॉय मीडिया के साथ एडवर्टाइज करना चाहते हैं, नंबर एक ही है वॉय मीडिया का 416-475-5000. हमारे साथ जुड़ गए हैं ग्रुप एडिटर एंड सीईओ ऑफ वाई मीडिया युद्धवीर जसवाल विथ हेडलाइंस एंड स्टोरी बिहाइंड द हेडलाइंस. वेलकम युद्धवीर जी.
हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल ओनली ऑन साउथ एशियन पल्स. Call Yudhvir Jaswal 647-272-8182 or visit southasiandaily.com.
वाई मीडिया ग्रुप वालों तुहाडे सारे अंदर रेडियो वाई और चैनल वाई दे बहुत बहुत स्वागत है. बतौर ग्रुप एडिटर वाई मीडिया मैं युद्धवीर जसवाल तुहाडी खिदमत हाजिर हाँ. अज इस प्रोग्राम दे विच करंट न्यूज और ओदे उत्ते एनालिसिस लैके काफी सारिया खबर ने इथे कैनेडा दियां खबर ने. ब्रैम्पटन दे विच वड्डी खबर आ रही हैगी उथों नाल शेयर करांगे. कैनेडा तो ट्रूडो साहब लई अहम सवाल ने ओह भी थोड़े नाल शेयर किए जाएंगे. यूएस इलेक्शन दे विच की ताजा है विल अपडेट यू ऑन दैट. कैनेडा इंडिया रिलेशनशिप लई होर एक बड़ा चैलेंज खड़ा हो गया, खासकर इंडिया का नाम भी हुण इनकलूड कर दिता गया. कल असी ब्रेकिंग न्यूज थोड़े नाल सांझी कीती सीगी जिहड़ी फॉरन इंटरफेरेंस का मामला है. उस तो अलावा अंतरराष्ट्रीय जगत दियां बहुत सारिया खबर ने वाई मीडिया फॉरन पॉलिसी रिपोर्ट दे विच ओह सारिया चीजा थोड़े नाल शेयर कीतियां जाणगियां. वाई मीडिया पोलिटिकल सेंसेक्स बहुत कुछ हो रहा है, मैसिव डिवेलपिंग स्टोरीज एज फार एज वाई मीडिया पोलिटिकल सेंसेक्स इज कंसर्न. की हालत है बीजेपी की, ओपोजिशन की हालत है, खासकर बंगाल दे विच और बिहार दे विच मैसिव डिवेलपमेंट्स हो रही ने. साडी निगाह लगातार बरकरार है, सो दी अपडेट थोड़े नाल शेयर करांगे. इस तो अलावा गलबात करांगे पंजाब दे विच भी सियासत सरगर्म और कांग्रेस दे कुछ लोग आपस दे विच ही टेंशन उन्हां दी काफी वध गई, क्यों ऐसा होया उहदी सारी अपडेट. खेड जगत दे विच शानदार प्रदर्शन भारतीय क्रिकेट टीम दा, इंग्लैंड दे खिलाफ पहले दिन दे खेल खत्म होने तक इंडिया इन अ कंफर्टेबल पोजिशन. इस तो अलावा बहुत कुछ होर है अज दे इस प्रोग्राम दे तुहाडे नाल शेयर करांगे. सिरा जी क्या हाल है आपका, कैसी हैं आप?
ऑल गुड इज़ वी जी, आप कैसे?
मैं बिल्कुल ठीक हूं जी, ऑल गुड. और थॉट ऑफ द डे तो शुरुआत करते हैं एंड देन वी विल क्विकली मूव टुवर्ड्स द हेडलाइंस.
बिल्कुल थॉट ऑफ द डे है, इट इज रिलेटेड टू यू नो मिक्स ऑफ बोथ, जैसे कि द करेज ऑफ आवर पर्सनैलिटी, द इमोशनल इंटेलिजेंस टू कीप अप विथ योर फेलियर्स एंड टू फेस इट एंड द स्ट्रेंथ टू टेक द नेक्स्ट स्टेप अलाउज यू टू रीच द स्काइज ऑफ सक्सेस. आई से इट अगेन, द करेज ऑफ योर पर्सनैलिटी, the emotional intelligence to face your failures and the strength to take the next step allows you to reach the skies of success. Jee Guru Ji.
Bahut tusi achhi gal kahi hai. Ajkal emotional intelligence, if I may ask you, tusi emotional intelligence ke kya maayne aapke liye?
युद्धवीर जी, इमोशनल इंटेलिजेंस जो होता है, जो हमारे खुद के जो इमोशंस होते हैं ना एंड पीपल के जो इमोशंस होते हैं, द वैल्यूज होते हैं, यू नो द राइट वी हैव टू अंडरस्टैंड आर ओन इमोशंस एंड बी अवेयर ऑफ इट एंड दूसरों के जो इमोशंस होते हैं उसको अंडरस्टैंड करना, अवेयर करना, एक तरह का यू नो सेल्फ अवेयरनेस होता है, एक तरह का एम्पैथी होता है एंड सोशल स्किल्स जो होते हैं, अ मिक्स ऑफ ऑल इज फॉर मी इज दैट इमोशनल इंटेलिजेंस. जी युद्धवीर जी.
मैं इत्थे जरूर कहना चाहांगा कि साडी जिहड़ी सैल्फ अवेयरनेस है अपने बारे और दूसरियां दे बारे, दैट इज वट इज इमोशनल इंटेलीजेंस. और अज बहुत सारे स्किल्स बिल्कुल हजे भी देखे जांदे आ, स्पेशली एट अ हायर लैवल. जे तुसी किसे कारपोरेट दे विच बहुत हायर मैनेजमेंट दे विच जॉब लैनी है ते बाकी सारे स्किल्स भी देखे जांदे आ, लेकिन इमोशनल इंटेलीजेंस जिहड़ी आ, इंटेलीजेंस कल्ली नहीं, इमोशनल इंटेलीजेंस एक बहुत इंपोर्टेंट स्किल गिणिया जांदा है. सो जे और इमोशनल इंटेलीजेंस जिहड़ी हैगी आ, हाउ डू वी डू दैट मैनेजिंग द इमोशंस. इमोशनल इंटेलीजेंस सिर्फ अपने इमोशन अंडरस्टैंड करने है ही है, पर वो नहीं है, पर उन्हें मैनेज किदा करना है, अंडरस्टैंड करना है, मैनेज किदा करना है. इहदे विच बहुत सारिया टेक्नीक्स अजकल दसिया जांदियां, जिस तरह सैल्फ रेगुलेशन है, माइंडफुलनेस है, रिलैक्सेशन टेक्नीक्स हैगी है, जिहदे नाल कि तुसी डिफरेंट सिचुएशन. और इहदा कारण की है, ਕਾਰਨ ਇਹ ਹੈ ਕਿ ਇੰਪੋਸ਼ਨਲ ਇੰਟੈਲੀਜੈਂਸ ਨੂੰ ਅੱਜ ਕੱਲ ਜਦੋਂ ਕਾਰਪੋਰੇਟ ਵਰਲਡ ਦੇ ਵਿਚ ਔਰ ਉਹ ਹਰੇਕ ਜਗ੍ਹਾ ਜ਼ਰੂਰੀ ਹੈ, ਜੇ ਤੁਸੀਂ ਹੁਣ ਫਰਜ਼ ਕਰ ਲਓ ਕਿ ਕੱਲ ਨੂੰ ਤੁਸੀਂ ਪ੍ਰਧਾਨ ਮੰਤਰੀ ਹੋ, ਪ੍ਰਧਾਨ ਮੰਤਰੀ ਦੇ ਟੇਬਲ ਦੇ ਉੱਤੇ ਰੋਜ਼ 50 ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਨੇ, ਰੋਜ਼ 50 ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਨੇ, ਜਾਂ ਤੁਸੀਂ ਕਾਰਪੋਰੇਟ ਲੈਵਲ ਤੇ ਹੋ ਤਾਂ ਰੋਜ਼ 50 ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਨੇ ਫਰਜ਼ ਕਰ ਲਓ ਇੱਕ। ਔਰ ਇਹ ਮੈਂ ਇਸ ਲਈ ਵੀ ਥੋੜਾ ਜਿਹਾ ਹਾਈਲਾਈਟ ਕਰ ਰਿਹਾ ਕਿਉਂਕਿ ਕਈ ਵਾਰ ਅੱਜ ਕੱਲ ਦੇ ਨੌਜਵਾਨ ਬਿਲਕੁਲ ਸੋਚਦੇ ਹੋਣਗੇ ਕਿ ਇੱਕ ਜਿਹੜਾ ਸੀਈਓ ਹੈ ਉਹਨੂੰ $1 million ਮਹੀਨੇ ਦਾ ਮਿਲ ਰਿਹਾ, ਇੱਕ ਸੀਈਓ ਨੂੰ $50 million ਮਹੀਨੇ ਦਾ ਮਿਲ ਰਿਹਾ, ਠੀਕ ਹੈ, ਔਰ ਇੱਕ ਬੰਦੇ ਦੀ ਕਮਾਈ ਸ਼ਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ $100 ਹੈ। ਡਿਫਰੈਂਸ ਕੀ ਹੈ? ਇੱਕ ਬੰਦੇ ਨੂੰ $1 million ਇੱਕ ਮਹੀਨੇ ਦਾ ਮਿਲ ਰਿਹਾ, ਇੱਕ ਬੰਦੇ ਨੂੰ $50 million ਇੱਕ ਮਹੀਨੇ ਦਾ ਮਿਲ ਰਿਹਾ, ਔਰ ਇੱਕ ਬੰਦੇ ਨੂੰ ਸ਼ਾਮ ਤੱਕ $100 ਮਿਲ ਰਿਹਾ। ਫਰਕ ਕੀ ਹੈ? ਬੰਦਾ ਸੇਮ ਹੈ, ਦੇ ਆਲ ਕੁਡ ਬੀ, ਮਤਲਬ ਉਹੀ ਦੋ ਅੱਖਾਂ ਨੇ, ਦੋ ਹੱਥ ਨੇ, ਸਭ ਕੁਝ ਸੇਮ ਹੈ। ਇਮੋਸ਼ਨਲ ਇੰਟੈਲੀਜੈਂਸ ਦਾ ਰੋਲ, ਕਿਉਂਕਿ ਵਰਡ ਤੁਸੀਂ ਅੱਜ ਉਹ ਯੂਜ਼ ਕੀਤਾ, ਉਹਦਾ ਰੋਲ ਸਮਝੋ। ਉਹਦਾ ਰੋਲ ਇਹ ਹੈ ਕਿ ਇੱਕ ਇਨਸਾਨ ਦੇ ਟੇਬਲ ਦੇ ਉੱਤੇ ਆਉਂਦਾ ਹੈ, ਕਹਿੰਦੇ ਜੀ ਉਹ ਸਾਡੀ ਜਿਹੜੀ ਫੈਕਟਰੀ ਲੱਗੀ ਸੀ ਵੀਅਤਨਾਮ, ਹਾਂਜੀ ਹਾਂਜੀ, ਉੱਥੇ ਜੀ ਉਹ 100 ਬੰਦਿਆਂ ਨੇ ਸਟ੍ਰਾਈਕ ਕਰ ਦਿੱਤੀ। ਉਸ ਬੰਦੇ ਦੇ ਅੰਦਰ ਬਾਕੀ ਚੀਜ਼ਾਂ ਬਾਅਦ ਚ, ਇਮੋਸ਼ਨਲ ਇੰਟੈਲੀਜੈਂਸ ਹੈ ਕਿ ਕੋਈ ਗੱਲ ਨਹੀਂ, ਉਹ ਈਜ਼ੀ ਹੈ, ਰਿਲੈਕਸ ਹੈ, ਠੀਕ ਹੈ, ਮੈਂ ਉਹਨੂੰ ਮੈਨੇਜ ਕਰ ਲਾਂਗਾ, ਕੋਈ ਐਸੀ ਗੱਲ ਨਹੀਂ ਹੈ। ਉਹਨਾਂ ਨੂੰ ਫੋਨ ਬੁਲਾਓ, ਇਹਨੂੰ ਕਰੋ, ਯੇ ਕਰੋ, ਲੋਇਰ ਨੂੰ, ਲੀਗਲ ਟੀਮ ਨੂੰ ਬੁਲਾਓ, ਐਚ ਆਰ ਡਿਪਾਰਟਮੈਂਟ ਨੂੰ ਬੁਲਾਓ, ਠੀਕ ਹੈ, ਹੋ ਗਿਆ। ਉਹਨੇ ਆਰਾਮ ਦੇ ਨਾਲ ਕੰਮ ਰਹਿ ਕੇ ਉਹਨਾਂ ਨੇ 100 ਬੰਦੇ ਉੱਥੇ ਵੀਅਤਨਾਮ, ਬੰਦਾ ਨਿਊਯਾਰਕ ਚ ਬੈਠਾ ਹੈ, ਫੈਕਟਰੀ ਵੀਅਤਨਾਮ ਲੱਗੀ ਹੋਈ ਹੈ, ਠੀਕ ਹੈ, ਤੇ ਉਹ ਆਰਾਮ ਦੇ ਨਾਲ ਮੈਨੇਜ ਕਰ ਲਿਆ। ਬੌਸ ਨੇ ਫੋਨ ਕੀਤਾ ਸ਼ਾਮ ਨੂੰ, ਸੀਓ ਨੇ ਜਾਂ ਬੋਰਡ ਆਫ ਡਾਇਰੈਕਟਰ ਦੇ ਪ੍ਰੈਜ਼ੀਡੈਂਟ ਨੇ ਫੋਨ ਕਰ ਦਿੱਤਾ ਸ਼ਾਮ ਨੂੰ, ਵੀ ਜਸਟ ਹਰਡ ਜੀ ਸਾਡੇ ਉੱਥੇ ਵੀਅਤਨਾਮ ਦੀ ਖਬਰ CNN ਤੇ ਦੇਖੀ, ਬੋਰਡ ਆਫ ਡਾਇਰੈਕਟਰ ਦੇ ਪ੍ਰੈਜ਼ੀਡੈਂਟ ਨੇ CNN ਤੇ ਖਬਰ ਦੇਖੀ ਕਿ ਸਾਡੀ ਬੜੀ ਵੱਡੀ ਫੈਕਟਰੀ ਲੱਗੀ ਉੱਥੇ ਪੈਪਸੀ ਦੀ, ਚਲੋ ਇੱਕ ਨਾਮ ਹੀ ਲੈ ਦਿੰਦੇ, ਚਲੋ ਪੈਪਸੀ ਦੀ, ਇੰਦਰਾ ਨੂਈ ਸੀਈਓ ਰਹਿ ਚੁੱਕੀ ਉਹਨਾਂ ਦੀ, ਠੀਕ ਹੈ, ਇੰਦਰਾ ਨੂਈ ਨੂੰ ਫੋਨ ਕਰ ਦਿੱਤਾ, ਹਾਈਪੋਥੈਟੀਕਲ ਸਿਚੁਏਸ਼ਨ ਬਣਾ ਰਿਹਾ, ਉਹ ਜੀ ਸਾਡੀ ਵੀਅਤਨਾਮ ਫੈਕਟਰੀ ਜਿਹੜੀ ਪੈਪਸੀ ਦੀ, ਉੱਥੇ 100 ਬੰਦੇ ਬਾਹਰ, ਉੱਥੇ ਤਾਂ ਬੜਾ ਤਮਾਸ਼ਾ ਬਣਿਆ ਹੋਇਆ, ਕਿਉਂਕਿ ਦੈਟ ਹੈਜ਼ ਬੀਨ ਟੇਕਨ ਕੇਅਰ, ਡੋਂਟ ਵਰੀ, ਸ਼ਾਮ ਤੱਕ ਸਭ ਠੀਕ ਹੋ ਜਾਏਗਾ, ਓਕੇ, ਸਭ ਠੀਕ ਹੈ, ਹਾਂਜੀ ਹਾਂਜੀ। ਇਹ ਉਹਨਾਂ ਦੀ ਕੈਪੇਬਿਲਟੀ ਹੈ ਇੰਦਰਾ ਨੂਈ ਦੀ, ਉਹ ਪੈਪਸੀ ਦੇ ਵਿੱਚ 17,000 ਬੰਦੇ ਮੈਨੇਜ ਕਰ ਰਹੀ ਹੈ, 100 ਬੰਦੇ ਦੀ ਉੱਥੇ ਹੋ ਗਈ ਸਟ੍ਰਾਈਕ ਕਰ ਲਾਂਗੇ ਮੈਨੇਜ, ਇੱਕ ਬੰਦੇ ਦੀ ਇੰਨੀ ਕੈਪੇਬਿਲਟੀ ਨਹੀਂ ਹੈ। ਸਵੇਰੇ 9 ਵਜੇ ਆਏ ਆ, 9:15 ਵਜੇ ਨਾਲ ਦੇ ਬੰਦੇ ਨਾਲ ਲੜਾਈ ਹੋ ਗਈ ਹੈ, ਤੇ ਬੌਸ ਨੂੰ ਕਹਿਤਾ ਜੀ ਮੈਂ ਘਰ ਚੱਲਾਂ ਜੀ, ਬੌਸ ਕਹਿੰਦਾ ਅੱਜ ਕੰਮ ਕੌਣ ਕਰੇਗਾ, ਉਹ ਨਹੀਂ ਜੀ ਨਹੀਂ, ਨਾਲ ਦੇ ਬੰਦੇ ਨਾਲ ਲੜਾਈ ਹੋ ਗਈ ਜੀ, ਉਹ ਬਸ ਮੈਂ ਚੱਲਾਂ ਜੀ ਘਰ ਜੀ, ਤੁਸੀਂ ਦੇਖੋ ਤੁਹਾਡਾ ਕੰਮ ਦੇ, ਉਹ ਕਹਿੰਦੇ ਜੀ ਅੱਜ ਮਸ਼ੀਨ ਓਪਰੇਟ ਕਰਨੀ ਹੈ, ਦਿਸ ਮਸ਼ੀਨ CNC ਮਸ਼ੀਨ ਹੈ, ਇਹ CNC ਮਸ਼ੀਨ ਦੇ ਉੱਤੇ ਅੱਜ ਵੀ ਹੈਡ ਟੂ ਡਿਲੀਵਰ 100 ਪਾਰਟਸ ਟੂਡੇ, ਔਰ ਉਹ ਜਿਹੜੀ ਅਸੈਂਬਲੀ ਲਾਈਨ ਹੈ ਇਹ 100 ਪਾਰਟਸ ਸਾਰੇ, ਦੇਰ ਆਰ ਅਨਦਰ 50 ਪੀਪਲ ਵੇਟਿੰਗ ਫਾਰ ਯੂ, ਸਾਡਾ ਤਾਂ ਉਹ ਅਸੈਂਬਲੀ ਲਾਈਨ ਰੁਕ ਜਾਏਗੀ, ਐਂਡ ਸ਼ਾਮ ਨੂੰ ਅਸੀਂ ਆਰਡਰ ਡਿਲੀਵਰ ਕਰਨਾ, ਆਈ ਡੋਂਟ ਕੇਅਰ, ਮੈਂ ਇਹ ਤੁਸੀਂ ਦੇਖੋ ਜੀ, ਤੁਹਾਡੀ ਅਸੈਂਬਲੀ ਪਲਾਂਟ ਹੈ, ਤੁਸੀਂ ਯੂ ਆਰ ਰਨਿੰਗ ਅ ਫੈਕਟਰੀ, ਦਿਸ ਇਜ਼ ਯੂਅਰ ਫੈਕਟਰੀ, ਯੂਅਰ ਅਸੈਂਬਲੀ ਪਲਾਂਟ, ਯੂਅਰ ਡਿਲੀਵਰੀ, ਆਈ ਡੋਂਟ ਕੇਅਰ, ਮੇਰੀ ਨਾਲ ਦੇ ਬੰਦੇ ਨਾਲ ਲੜਾਈ ਹੋ ਗਈ ਹੈ, ਜਾਂ ਜੀ ਮੈਂ ਘਰੋਂ ਹੀ ਲੜਕੇ ਆਇਆ, ਮੇਰੀ ਵਾਈਫ ਨੇ ਸਵੇਰੇ ਖਾਣਾ ਨਹੀਂ ਸੀ ਬਣਾਇਆ, ਉਹਦੇ ਨਾਲ ਮੇਰੀ ਲੜਾਈ ਹੋ ਗਈ, ਮੈਂ 9 ਵਜੇ ਕੰਮ ਤੇ ਆਇਆ, 9:15 ਵਜੇ ਜੀ ਮੈਂ ਲੜ ਪਿਆ, ਵਾਈਫ ਨਾਲ ਲੜਾਈ ਸੀ ਜਾਂ ਬੌਸ ਨਾਲ ਲੜਾਈ ਹੈ, ਇਹ ਇਮੋਸ਼ਨਲ ਇੰਟੈਲੀਜੈਂਸ ਹੈ ਬੰਦੇ ਦਾ ਲੈਵਲ, ਇਹ ਲੈਵਲ ਹੈ। ਬੰਦਾ ਜਿੰਨਾ ਮਰਜ਼ੀ ਗਈ ਜਾਏ, ਮੇਰੇ ਕੋਲ ਇੰਜੀਨੀਅਰਿੰਗ ਦੀ ਡਿਗਰੀ ਹੈ, MBA ਵੀ ਕੀਤੀ ਹੋਈ ਹੈ, ਨਹੀਂ ਜਨਾਬ, ਤੁਹਾਡੀ ਇਮੋਸ਼ਨਲ ਇੰਟੈਲੀਜੈਂਸ ਇਸ ਲੈਵਲ ਦੀ ਹੈ ਕਿ ਤੁਸੀਂ ਮੈਨੇਜ ਨਹੀਂ ਕਰ ਸਕਦੇ, ਤਾਂ ਫਿਰ ਤੁਸੀਂ ਉੱਥੇ ਕੀ ਖੜੇ ਹੋ, ਠੀਕ ਹੈ, ਦਿਸ ਇਜ਼ ਵਾਟ ਇਜ਼ ਇਮੋਸ਼ਨਲ ਇੰਟੈਲੀਜੈਂਸ। ਸੋ ਅੱਜ ਕੱਲ ਇਹ ਦੇਖਿਆ ਜਾਂਦਾ ਹੈ ਕਿ ਸੀਨੀਅਰ ਲੈਵਲ ਦੇ ਉੱਤੇ ਕਿ ਯੈਸ, ਬਾਕੀ ਡਿਗਰੀਜ਼ ਤਾਂ ਠੀਕ ਨੇ, ਤੁਸੀਂ MBA ਹੋ, ਤੁਸੀਂ ਹਾਰਵਰਡ ਤੋਂ ਪੜ੍ਹੇ ਹੋਏ ਹੋ, ਤੁਸੀਂ ਯੇਲ ਤੋਂ ਪੜ੍ਹੇ ਹੋ, ਤੁਸੀਂ MIT ਤੋਂ ਪੜ੍ਹੇ ਹੋਏ ਹੋ, ਤੁਸੀਂ ਆਕਸਫੋਰਡ ਤੋਂ ਪੜ੍ਹੇ ਹੋ, ਕੈਂਬਰਿਜ ਤੋਂ ਪੜ੍ਹੇ ਹੋ, ਤੁਹਾਨੂੰ ਇਹ ਐਕਸਪੀਰੀਅੰਸ ਹੈ, ਠੀਕ ਹੈ, ਹਾਓ ਇਮੋਸ਼ਨਲ ਇੰਟੈਲੀਜੈਂਸ, ਔਰ ਉਹ ਰੈਜ਼ੂਮੇ ਤੇ ਪਤਾ ਲੱਗ ਜਾਂਦੀ ਹੈ, ਰੈਜ਼ੂਮੇ ਤੇ ਇਸ ਤਰ੍ਹਾਂ ਪਤਾ ਲੱਗ ਜਾਂਦੀ ਹੈ ਜਦੋਂ ਬੰਦਾ ਕਹਿੰਦਾ ਜੀ ਮੈਂ 15 ਸਾਲ ਸਿਟੀ ਬੈਂਕ ਨੂੰ ਮੈਨੇਜ ਕੀਤਾ, ਵਾਹ 15 ਈਅਰਸ ਯੂ ਬਿਨ ਸਿਟੀ ਬੈਂਕ, ਜਾਂ ਵਾਈਸ ਪ੍ਰੈਜੀਡੈਂਟ ਲੈਵਲ ਤੇ ਜੁਆਇਨ ਕੀਤਾ ਸੀਗਾ, ਡਾਇਰੈਕਟਰ ਲੈਵਲ ਤੇ ਉੱਥੋਂ ਛੱਡਿਆ ਹੋਇਆ, ਕਮਾਲ ਹੈ ਬਾਈ ਸਾਹਿਬ, ਆਓ ਫਿਰ ਇੱਥੇ ਡਾਇਰੈਕਟਰ ਲੈਵਲ ਤੇ, ਮਜ਼ਾ ਹੈ, ਠੀਕ ਹੈ। ਸੋ ਇਮੋਸ਼ਨਲ ਇੰਟੈਲੀਜੈਂਸ ਜਿਹੜੀ ਹੈ ਉਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਚਾਹੇ ਤੁਸੀਂ ਸਪੋਰਟਸ ਤੇ ਬੜਾ ਇੰਪੋਰਟੈਂਟ ਹੈ, ਮੈਂ ਆਈ ਵਿਲ ਕਨਫੈਸ ਔਨ ਈਅਰ, ਮੈਂ ਸਪੋਰਟਸ ਦੇ ਵਿੱਚ, ਮੈਨੂੰ ਮੇਰਾ ਕੋਚ ਟ੍ਰੇਨ ਕਰਦਾ, ਮੈਨੂੰ ਇਮੋਸ਼ਨਲ ਲੈਵਲ ਤੇ ਮੈਨੂੰ ਟ੍ਰੇਨ ਕਰਦਾ ਕਿ ਉਹਦੀ ਇਮੋਸ਼ਨਲ ਲੈਵਲ ਇੰਟੈਲੀਜੈਂਸ ਕੀ ਚੀਜ਼ ਹੁੰਦੀ ਹੈ, ਕਿਉਂਕਿ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਹਰੇਕ ਦਾ ਆਪਣਾ ਇੱਕ ਤਰੀਕਾ ਆ। ਜੌਨ ਮੈਕਨਰੋ ਦਾ ਤਰੀਕਾ ਹੁੰਦਾ ਸੀ, ਜਦ ਤੇ ਉਹਨੇ 2-3 ਰੈਕਟ ਨਹੀਂ ਤੋੜ ਦੇਣੇ ਥੱਲੇ ਗਿਰਾ ਕੇ ਉਹਨੇ ਟੈਨਿਸ ਹੀ ਨਹੀਂ ਖੇਲ ਪਾਉਂਦਾ ਸੀਗਾ। ਪੀਟ ਸੈਂਪਰਸ ਦਾ ਹੈ ਕਿ ਵਿੰਬਲਡਨ ਜਿੱਤਣ ਤੋਂ ਬਾਅਦ ਉਹਦੇ ਚਿਹਰੇ ਤੇ ਪਤਾ ਵੀ ਨਹੀਂ ਲੱਗ ਰਿਹਾ ਕਿ ਵਿੰਬਲਡਨ ਜਿੱਤ ਲਿਆ, ਫੇਸ ਤੇ ਐਕਸਪ੍ਰੈਸ਼ਨ ਸਟੋਇਕ, ਉਹਦੇ ਫੇਸ ਤੇ ਕੋਈ ਐਕਸਪ੍ਰੈਸ਼ਨ ਹੀ ਨਹੀਂ ਹੈ। ਜੌਨ ਮੈਕੈਂਡੋ ਦਾ ਤਰੀਕਾ ਆਪਣਾ ਠੀਕ ਸੀਗਾ, ਪੀਟ ਸੈਪਰਸ ਆਪਣਾ ਤਰੀਕਾ ਠੀਕ ਹੈ, ਕੋਚ ਨੇ ਦੇਖਣਾ। ਵਿਰਾਟ ਕੋਹਲੀ ਦਾ ਤਰੀਕਾ ਹੈ ਕਿ ਹੁੰਦਾ ਸੀ, ਹੁਣ ਤੇ ਘਟ ਗਿਆ, ਜਦੋਂ ਵਿਰਾਟ ਕੋਹਲੀ ਨੇ ਸੈਂਚਰੀ ਲਗਾਉਣੀ ਹਵਾ ਦੇ ਵਿੱਚ ਛਲਾਂਗ ਲਗਾ ਕੇ ਉਹਨੇ ਐਬਿਊਸਿਵ ਲੈਂਗੁਏਜ ਇਸਤੇਮਾਲ ਕਰਨੀ, ਉਹ ਵਿਰਾਟ ਕੋਹਲੀ ਦਾ ਤਰੀਕਾ ਹੈ। ਉਹ ਕਹਿੰਦਾ ਜੀ ਮੈਨੂੰ ਪੰਪ ਅਪ ਇਹੀ ਚੀਜ਼ ਕਰਦੀ ਹੈ, ਠੀਕ ਹੈ। ਵਿਵਿਨ ਰਿਚਰਡ ਸਾਹਿਬ ਦਾ ਤਰੀਕਾ ਇਹ ਸੀਗਾ ਆਫ ਸਾਈਡ ਤੇ ਬੜਾ ਛੱਕਾ ਲਗਾ ਕੇ ਵੀ ਉਹਨਾਂ ਨੇ ਚਿਊਂਗਮ ਚਬਾਈ ਜਾਣੀ, ਬਸ ਤਾਂ ਹੀ ਉਹਨਾਂ ਨੂੰ ਸਰ ਵਿਵਿਨ ਰਿਚਰਡ ਕਿਹਾ ਜਾਂਦਾ ਸੀ। ਸੋ ਸਪੋਰਟਸ ਦੇ ਵਿੱਚ ਵੀ ਇਮੋਸ਼ਨਲ ਇੰਟੈਲੀਜੈਂਸ ਦਾ ਬੜਾ ਰੋਲ ਹੈ। ਸਾਡੇ ਵਰਗਾ ਬੰਦਾ, ਮੈਂ ਆਪਣੀ ਗੱਲ ਕਰਦਾ, ਉਧਰੋਂ 18 ਆਲ ਗੇਮ ਹੋਈ ਹੁੰਦੀ ਹੈ, 19 ਆਲ ਦਾ ਮਤਲਬ ਇਹ ਹੈ ਕਿ ਜੇ ਤੇ ਹੁਣ ਤੁਸੀਂ ਪੁਆਇੰਟਸ ਲੈ ਲਏ ਇੱਕ ਦੋ, ਫਿਰ ਤਾਂ ਤੁਸੀਂ ਜਿੱਤ ਗਏ, ਨਹੀਂ ਤਾਂ ਫਿਰ ਜਿੱਤੀ ਹੋਈ ਬਾਜ਼ੀ ਵੀ ਹਾਰ ਜਾਂਦਾ ਬੰਦਾ। ਮੈਂ ਆਪਣੀ ਗੱਲ ਕਰਦਾ, ਮੇਰੇ ਵਰਗਾ ਬੰਦਾ ਉਸ ਸਮੇਂ ਇੰਨਾ ਕੁ ਜਜ਼ਬਾਤੀ ਹੋਇਆ ਹੁੰਦਾ, ਇੰਨਾ ਹਾਈ ਲੈਵਲ, ਮੈਂ ਬਹੁਤ ਹਾਈ ਲੈਵਲ ਪਿੱਚ ਮੈਂਟਲ ਲੈਵਲ ਦੀ ਗੱਲ ਕਰ ਰਿਹਾ, ਮੈਨੇ ਜੋਸ਼ ਖੇਲਦਾ ਕਿ ਮੈਂ ਪੁਆਇੰਟ ਜਿਹੜਾ ਲੈਣਾ ਹੁੰਦਾ ਉਹ, ਜਾਂ ਕਈ ਵਾਰ ਤੇ ਬਹੁਤ ਚੰਗਾ ਖੇਲ ਜਾਂਦਾ ਮੈਂ ਔਰ ਕਈ ਵਾਰ ਮੈਂ ਗਵਾ ਦਿੰਦਾ, ਉਹ ਇਮੋਸ਼ਨਲ ਇੰਟੈਲੀਜੈਂਸ ਠੀਕ ਨਾ ਹੋਈ। ਇੰਡੀਅਨ ਆਰਚਰ ਜਿਹੜੇ ਇੰਡੀਆ ਦੇ ਆਰਚਰੀ ਦੇ ਵਿੱਚ ਹੈਗੇ ਨੇ, ਉਹ ਓਲੰਪਿਕਸ ਦੇ ਵਿੱਚ ਗੋਲਡ ਬਹੁਤ ਘੱਟ ਤੁਹਾਨੂੰ ਜਿੱਤਦੇ ਨਜ਼ਰ ਆਉਣਗੇ, ਕਾਮਨਵੈਲਥ ਤੱਕ ਬਹੁਤ ਵਧੀਆ ਕਰਦੇ ਨੇ, ਵਰਲਡ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤ ਜਾਂਦੇ ਨੇ, ਲੇਕਿਨ ਇੰਡੀਅਨ ਆਰਚਰ ਜਿਹੜੇ ਨੇ ਆਰਚਰੀ ਦੇ ਵਿੱਚ ਤੁਹਾਨੂੰ ਓਲੰਪਿਕਸ ਬਹੁਤ ਘੱਟ, ਕਿਉਂ? ਇਮੋਸ਼ਨਲ ਇੰਟੈਲੀਜੈਂਸ ਪ੍ਰੋਪਰ ਮੈਨੇਜ ਨਹੀਂ ਹੈ, ਠੀਕ ਹੈ। ਸੋ ਅੱਜ ਕੱਲ ਕੋਈ ਟੀਮ ਲੈ ਲਓ, ਕ੍ਰਿਕਟ ਦੀ ਟੀਮ, IPL ਦੀ, ਛੋਟੀ ਛੋਟੀ ਟੀਮਾਂ ਸਾਈਕੋਲੋਜਿਸਟ ਨਾਲ ਹੁੰਦੇ ਆ, ਸਾਈਕੋਲੋਜਿਸਟ ਦਾ ਕੋਈ ਰੋਲ ਹੀ ਨਹੀਂ ਹੋਏਗਾ ਅੱਜ ਤੋਂ 20-25 ਸਾਲ ਪਹਿਲਾਂ ਟੀਮ ਦੇ ਵਿੱਚ, ਅੱਜ ਕਿਉਂ ਹੈ? ਹਰ ਟੀਮ ਦੇ ਨਾਲ ਸਾਈਕੋਲੋਜਿਸਟ ਹੁੰਦੇ, ਮੈਨੇਜ ਇਮੋਸ਼ਨਲ ਇੰਟੈਲੀਜੈਂਸ। ਉਹਨੂੰ ਵਿਰਾਟ ਕੋਹਲੀ ਨੂੰ ਸਮਝਾਇਆ ਜਾਂਦਾ ਹੈ ਕਿ ਭਾਈ ਸਾਹਿਬ ਬਾਹਰ ਅਨੁਸ਼ਕਾ ਸ਼ਰਮਾ ਬੈਠੀ ਹੋਈ, ਤੁਹਾਡੀ ਵਾਈਫ ਵੀ ਬੈਠੀ ਹੈ ਬਾਹਰ, ਤੁਸੀਂ ਪ੍ਰੋਫੈਸ਼ਨਲ ਖਿਲਾੜੀ ਹੋ, ਠੀਕ ਹੈ, ਹੁਣ ਇੱਕ ਸਟੇਜ ਆ ਗਈ ਹੈ, ਯੂ ਕੈਨ ਬਲੋ ਕਿਸਿਸ ਟੂ ਹਰ, ਤੁਸੀਂ ਸੈਂਚਰੀ ਮਾਰੀ, ਸ਼ੀ ਇਜ਼ ਬਲੋਇੰਗ ਕਿਸਿਸ ਟੂ ਯੂ, ਯੂ ਆਰ ਬਲੋਇੰਗ ਕਿਸਿਸ ਟੂ ਹਰ, ਫਾਈਨ ਹੈ, ਠੀਕ ਹੈ, ਲੇਕਿਨ ਜਦੋਂ ਪ੍ਰੋਫੈਸ਼ਨਲ ਖੇਲਣਾ ਹੈ ਤੇ ਭਾਈ ਸਾਹਿਬ ਗੇਮ ਤੇ ਧਿਆਨ ਰੱਖਣਾ, ਵਾਈਫ ਵੀ ਬਾਹਰ ਬੈਠੀ ਹੈ ਤੇ ਨੋ, ਉਹ ਕੁਝ ਜਜ਼ਬਾਤੀ ਨਹੀਂ ਹੋਣਾ, ਗੇਮ ਨੂੰ ਪ੍ਰੋਫੈਸ਼ਨਲੀ ਖੇਲਣਾ। ਇਮੋਸ਼ਨਲ ਇੰਟੈਲੀਜੈਂਸ ਹੈਜ਼ ਅ ਵੈਰੀ ਮੈਸਿਵ ਰੋਲ ਇਨ ਆਲ ਸੋਰਟਸ ਆਫ ਲੀਡਰ, ਚਾਹੇ ਉਹ ਸਪੋਰਟਸ ਦੇ ਨੇ, ਚਾਹੇ ਕਾਰਪੋਰੇਟ ਜਗਤ ਦੇ ਨੇ, ਚਾਹੇ ਉਹ ਫਿਰ ਆਪਣਾ ਸਿਆਸਤ ਹੈ, ਹਰ ਜਗ੍ਹਾ ਦੇ ਉੱਤੇ। ਜੀ, ਕੁਝ ਹੋਰ ਐਡ ਕਰਨਾ ਤਾਂ ਜ਼ਰੂਰ ਕਰੋ ਜੀ, ਨਹੀਂ ਤਾਂ ਫਿਰ ਅਸੀਂ ਵਧਦੇ ਹਾਂ ਹੈਡਲਾਈਨਸ ਵੱਲ।
ਬਿਲਕੁਲ ਜੀ, ਐਂਡ ਇੱਕ ਔਰ ਚੀਜ਼ ਵੀ ਸੋਸਾਇਟਲ, ਜੋ ਸੋਸਾਇਟੀ ਹੋਤੀ ਹੈ ਨਾ, ਵੋ ਵੀ ਹਮੇ ਬਹੁਤ ਜ਼ਿਆਦਾ ਇਨਫਲੂਐਂਸ ਕਰਤੀ ਹੈ, ਐਂਡ ਦ ਵੇ ਵੀ ਗਰੋ ਅਪ, ਬਿਕੋਜ ਵੀ ਅਬਜ਼ਰਵ ਵੈਨ ਵੀ ਗਰੋ ਅਪ, ਹਮ ਲੋਕ ਜਬ ਬੜੇ ਹੋਤੇ ਹੈ, ਫਰੋਮ ਦ ਵੈਰੀ ਬਿਗਿਨਿੰਗ ਵੀ ਸਟਾਰਟ ਅਬਜ਼ਰਵਿੰਗ ਥਿੰਗਸ ਅਰਾਊਂਡ ਅਸ, ਤੋ ਇਹ ਉਸਕੀ ਵਜਹ ਸੇ ਜੋ ਹਮਾਰੇ ਇਮੋਸ਼ਨਸ ਪੇ ਜੋ ਕੰਟਰੋਲ ਹੋਤਾ ਹੈ, ਅੰਡਰਸਟੈਂਡਿੰਗ ਹੋਤੀ ਹੈ, ਵੋ ਵੀ ਫਲਕਚੁਏਟ ਕਰਤਾ ਹੈ। ਯੂ ਨੋ, ਆਈ ਹੈਵ ਟੂ ਗਿਵ ਐਨ ਐਗਜ਼ਾਮਪਲ, ਫਾਰ ਅ ਵਾਇਲ ਯੂ ਨੋ, ਦੇ ਵਰ ਕਪਲ ਆਫ, ਯੂ ਨੋ, ਫਾਰ ਐਗਜ਼ਾਮਪਲ, ਮੇਰੇ ਫਾਦਰ ਕੋ ਬਿਗਿਨਿੰਗ ਸੇ ਸਿਖਾਇਆ ਗਿਆ ਥਾ ਕਿ ਯੂ ਨੋ, ਅ ਮੈਨ ਸ਼ੁਡ ਨਾਟ ਸ਼ੋ ਦੇਅਰ ਇਮੋਸ਼ਨਸ, ਬਟ ਹੀ ਵਾਸ ਏਬਲ ਟੂ ਗੈਟ ਆਊਟ ਆਫ ਦੈਟ, ਐਂਡ ਉਹਨੇ ਮੁਝੇ ਇਹ ਚੀਜ਼ ਸਿਖਾਈ ਥੀ ਕਿ ਇਮੋਸ਼ਨਲ ਇੰਟੈਲੀਜੈਂਸ ਇਜ਼ ਵੈਰੀ ਇੰਪੋਰਟੈਂਟ, ਐਂਡ ਇਮੋਸ਼ਨਲ ਅਵੇਅਰਨੈਸ ਬਹੁਤ ਜ਼ਰੂਰੀ ਹੋਤਾ ਹੈ, ਈਚ ਐਂਡ ਐਵਰੀ ਪਰਸਨ ਇਨ ਦਿਸ ਵਰਲਡ ਹੈਜ਼ ਟੂ ਬੀ ਐਂਡ ਨੀਡਸ ਦੈਟ, ਕਿਉਂਕਿ ਅਨਲੈਸ ਹਮ ਲੋਕ ਇਮੋਸ਼ਨਲੀ ਇੰਟੈਲੀਜੈਂਟ ਹੋ, ਹਮ ਲੋਕ ਕੇ ਪਾਸ ਵੋ ਅਵੇਅਰਨੈਸ ਹੋ, ਯੂ ਨੋ, ਹਮ ਲੋਕ ਕੇ ਪਾਸ ਵੋ ਸੋਸ਼ਲ ਸਕਿੱਲਸ ਹੋ, ਵੀ ਕੈਨ ਨੈਵਰ ਗੈਟ ਆਊਟ ਆਫ, ਯੂ ਨੋ, ਦੈਟ ਜ਼ੋਨ, ਐਂਡ ਕਭੀ ਕਭਾਰ ਗਲਤੀਆਂ ਕਰ ਬੈਠਤੇ ਹੈ ਉਸ ਚੀਜ਼ ਕੋ ਲੈ ਕੇ, ਇਮੋਸ਼ਨਲੀ ਚਾਰਜਡ ਹੋ ਕੇ ਗਲਤੀਆਂ ਕਰ ਬੈਠਤੇ ਹੈ, ਸੋ ਯੂ ਨੋ, ਹੀ ਹੈਜ਼ ਟੋਟ ਮੀ ਦੈਟ, ਐਂਡ ਆਮ ਰੀਲੀ ਗ੍ਰੇਟਫੁਲ ਕਿ ਯੂ ਨੋ, ਆਈ ਹੈਡ, ਯੂ ਨੋ, ਅ ਮੈਨ ਲਾਈਕ ਦੈਟ ਇਨ ਮਾਈ ਲਾਈਫ, ਜਿਨਕੋ ਆਈ ਕੁਡ ਲੁੱਕ ਅਪ ਟੂ, ਐਂਡ ਬਸ ਆਈ ਹੈਵ ਟੂ ਸੇ ਇਟ ਕਿ ਯੂ ਨੋ, ਇਮੋਸ਼ਨਲੀ ਇੰਟੈਲੀਜੈਂਟ ਹੋਣਾ, ਇਮੋਸ਼ਨਲੀ ਅਵੇਅਰ ਹੋਣਾ, ਇਮੋਸ਼ਨਸ ਕੇ ਬਾਰੇ ਮੈਂ, ਯੂ ਨੋ, ਖਿਆਲ ਰੱਖਣਾ ਉਸ ਚੀਜ਼ ਕਾ, ਐਂਡ ਉਸਕੋ ਐਕਸਪ੍ਰੈਸ ਕਰਨਾ, ਦੈਟ ਇਜ਼ ਨਥਿੰਗ ਰੋਂਗ ਇਨ ਇਟ, ਯੂ ਨੋ, ਦੈਟ ਸ਼ੋਜ਼ ਦੈਟ ਯੂ ਆਰ ਅਵੇਅਰ ਆਫ ਇਟ, ਦੈਟ ਸ਼ੋਜ਼ ਕਿ ਆਪਣੇ ਪਾਸ ਵੋ ਸੈਲਫ ਐਕਸਪ੍ਰੈਸ਼ਨ, ਐਂਡ ਇਟਸ ਅ ਵੈਰੀ ਪਾਵਰਫੁਲ ਟੂਲ, ਮੇਰੀ ਮਾਨੇ ਤੋਂ। ਜੀ ਵੀਰ ਜੀ, ਥੈਂਕ ਯੂ,
ਬਹੁਤ ਆਪਣੀ ਅੱਛੀ ਬਾਤ ਕੀ, ਮੈਂ ਜ਼ਿਆਦਾ ਫੋਕਸ ਕੀਤਾ ਜਿਹੜਾ ਇਮੋਸ਼ਨਲ ਇੰਟੈਲੀਜੈਂਸ ਦੇ ਬਾਰੇ ਲੀਡਰਸ਼ਿਪ ਏਰੀਆ ਦੇ ਵਿੱਚ, ਬਟ ਇਮੋਸ਼ਨਲ ਇੰਟੈਲੀਜੈਂਸ ਇਜ਼ ਵੈਲਿਊਬਲ ਇਨ ਆਲ ਏਰੀਆਜ਼ ਆਫ ਲਾਈਫ। ਤੁਸੀਂ ਆਪਣੇ ਫਾਦਰ ਸਾਹਿਬ ਦੀ ਗੱਲ ਕੀਤੀ, ਬੜੀ ਉਹ ਸਾਡੇ ਹਰ ਪਰਸਨਲ ਰਿਲੇਸ਼ਨਸ਼ਿਪ ਚ, ਸਾਡੀ ਫੈਮਿਲੀ ਲਾਈਫ ਦੇ ਵਿੱਚ, ਸਾਡੇ ਹਰ ਪਰਸਨਲ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੇ ਇਮੋਸ਼ਨਲ ਇੰਟੈਲੀਜੈਂਸ ਆ ਉਹਦੀ ਬਹੁਤ ਇੰਪੋਰਟੈਂਸ ਆ, ਬਹੁਤ ਬੜੀ ਸਿਗਨੀਫਿਕੈਂਸ ਆ ਇਮੋਸ਼ਨਲ ਇੰਟੈਲੀਜੈਂਸ ਦੀ, ਔਰ ਨੋ ਡਾਊਟ ਕਿ ਲੀਡਰਸ਼ਿਪ ਦੇ ਵਿੱਚ ਇਹ ਜ਼ਿਆਦਾ ਕੰਮ ਆਉਂਦੀ ਹੈ, ਟੂ ਚਾਹੇ ਸਟ੍ਰੈਟਜੀਜ਼ ਬਿਲਡ ਕਰਨੀ ਹੈ, ਲੀਡਿੰਗ ਵਿਦ ਐਮਪਥੀ, ਕੰਪੈਸ਼ਨ, ਇੰਟੈਗਰਿਟੀ, ਉਹ ਜ਼ਿਆਦਾ ਕੰਮ ਆ ਜਾਂਦੀ ਹੈ ਲੀਡਰਸ਼ਿਪ ਦੇ ਵਿੱਚ, ਬਟ ਪਰਸਨਲ ਲਾਈਫ ਦੇ ਵਿੱਚ ਵੀ ਉਨਾ ਹੀ ਜ਼ਰੂਰੀ ਹੈ। ਤੁਸੀਂ ਕਿਹਾ ਕਿ ਤੁਹਾਡੇ ਫਾਦਰ ਸਾਹਿਬ ਨੂੰ ਇਹ ਕਿਹਾ ਗਿਆ ਸੀਗਾ ਕਿ ਜੀ ਜਿਹੜਾ ਜਿੱਦਾਂ ਹਿੰਦੀ ਮੂਵੀ ਦਾ ਵੀ ਉਹ ਡਾਇਲੋਗ ਹੈ ਨਾ, ਮਰਦ ਕੋ ਕਭੀ ਦਰਦ ਨਹੀਂ ਹੁੰਦਾ, ਤੇ ਜਿਹੜੇ ਮੇਲ ਮੈਂਬਰਸ ਨੇ ਦੇ ਸ਼ੁਡ ਨਾਟ ਕਰਾਏ, ਉਹ ਸ਼ਾਇਦ ਇਸ ਵਜ੍ਹਾ ਨਾਲ ਵੀ ਹੋਏਗਾ ਕਿ ਜੇ ਘਰ ਦੇ ਵਿੱਚ ਮੇਲ ਮੈਂਬਰ ਜਿਹੜਾ ਮਰਦ ਹੁੰਦਾ, ਜਿਹੜਾ ਫਾਦਰ ਹੁੰਦਾ, ਉਹਨੂੰ ਮੰਨਿਆ ਜਾਂਦਾ ਕਿ ਕੋਈ ਦੁੱਖ ਤਕਲੀਫ ਆਇਆ ਜਾਂ ਉਹ, ਹੀ ਹੈਜ਼ ਟੂ ਬੀ ਸਟਰੋਂਗ, ਜੇ ਉਹੀ ਮਤਲਬ ਕਿ ਇੱਕ ਹੋਰ ਪ੍ਰੋਬਲਮ ਹੈ ਕਿ ਜੇ ਘਰ ਦਾ ਕੋਈ ਫਾਦਰ ਹੈ ਜੇ ਉਹ ਕਿਰਾਏ ਕਰ ਰਿਹਾ ਤੇ ਮੰਨਿਆ ਜਾਂਦਾ ਕਿ ਵੀਕ ਹੈ, ਠੀਕ ਹੈ, ਇਮੋਸ਼ਨਲੀ ਵੀਕ ਹੈ. ਅਸਲ ਦੇ ਵਿੱਚ ਔਨ ਦਾ ਕੰਟਰਰੀ ਇਟਸ ਦਾ ਓਪੋਜ਼ਿਟ. ਕਰਾਇੰਗ ਇਜ਼ ਅ ਸਾਈਨ ਆਫ ਕਿ ਬੰਦਾ ਕੰਪੈਸ਼ਨੇਟ ਹੈ. ਕਰਾਇੰਗ ਇਜ਼ ਅ ਸਾਈਨ ਕਿ ਬੰਦਾ ਸਟਰੋਂਗ ਹੈ, ਆਪਣੀ ਇਮੋਸ਼ਨਸ ਨੂੰ ਐਕਸਪ੍ਰੈਸ ਕਰ ਰਿਹਾ. ਐਂਡ ਆਲ ਆਫਟਰ ਕਰਾਇੰਗ ਦ ਪਰਸਨ ਆਲਵੇਜ਼ ਫੀਲਸ ਲਾਈਟ. ਕੋਈ ਵੀ ਜਦੋਂ ਆਪਣੇ ਇਮੋਸ਼ਨ ਤੁਸੀਂ ਐਕਸਪ੍ਰੈਸ ਕਰ ਦਿੱਤੇ ਆ, ਬੰਦਾ ਇਮੋਸ਼ਨਸ ਤੋਂ ਬਾਅਦ ਬੰਦਾ ਲਾਈਟ ਫੀਲ ਕਰਦਾ. ਸੋ ਉਹਦੇ ਚ ਕੋਈ ਹਰਜ ਨਹੀਂ ਹੈ ਕਿ ਜੇ ਮੇਲ ਮੈਂਬਰ ਵੀ ਕਿਰਾਏ ਕਰਦਾ. ਹਾਂ, ਉਹ ਜੋੜਿਆ ਜਾਂਦਾ ਹੈ ਕਿ ਜੀ ਜੇ ਕੋਈ ਕਿਰਾਏ ਕਰਦਾ ਤੇ ਬੰਦਾ ਵੀਕ ਹੈ. ਸੋ ਇਫ ਯੂਰ ਫਾਦਰ, ਉਹਨਾਂ ਨੇ ਆਪਣੀ ਥਾਟ ਚੇਂਜ ਕੀਤੀ ਕਿ ਉਹਨਾਂ ਨੇ ਕਿਹਾ ਕਿ ਬੰਦਾ ਵੀ ਕਿਰਾਏ ਕਰ ਸਕਦਾ, ਰੋ ਸਕਦਾ. ਨਥਿੰਗ ਰੋਂਗ ਵਿਦ ਦੈਟ. ਐਂਡ ਮੈਂ ਗੱਲ ਹੋਰ ਇੱਥੇ ਕੁਇਕਲੀ ਬਸ ਐਡ ਕਰਦਾ 10 ਸੈਕਿੰਡ ਦੇ ਵਿੱਚ ਕਿ ਕਰਾਇੰਗ ਲਾਈਕ ਅ ਕਿਡ, 5 ਸਾਲ ਦੇ ਬੱਚੇ ਦੀ ਤਰ੍ਹਾਂ ਰੋਣਾ, ਕਰਾਇੰਗ, ਸੋਬਿੰਗ, ਸਟਿਫਲਿੰਗ. ਇਫ ਯੂ ਆਰ ਕਰਾਇੰਗ, ਸੋਬਿੰਗ, ਸਟਿਫਲਿੰਗ ਲਾਈਕ ਅ 5-year-old ਕਿਡ, ਬਹੁਤ ਚੰਗੀ ਗੱਲ ਹੈ. ਬੰਦੇ ਲਈ ਵੀ ਬੋਲ ਰਿਹਾ, ਤੁਸੀਂ ਚਾਹੇ 50 ਸਾਲ ਦੇ ਹੋ, 70 ਸਾਲ ਦੇ ਹੋ, 100 ਸਾਲ ਦੇ ਹੋ, ਡਜ਼ਨਟ ਮੈਟਰ, ਕਰਦਿਆਂ ਦੇ ਸਾਹਮਣੇ. ਹਾਂ, ਇੱਕ ਚੀਜ਼ ਦਾ ਜ਼ਰੂਰ ਜਿਹੜਾ ਉਹ ਖਿਆਲ ਰੱਖਣਾ ਹੈ ਕਿ ਯੈਸ, ਉਹਨਾਂ ਦੇ ਸਾਹਮਣੇ ਵੀ ਬਹੁਤਾ ਕਿਰਾਏ ਕਰਨ ਦੀ ਜ਼ਰੂਰਤ ਨਹੀਂ ਹੈ ਜਿਹੜੇ ਕਿ ਤੁਹਾਡੇ ਕੋਲ ਫਨ ਕਰਨ. ਬਟ ਔਰ ਜੇ ਹੋ ਵੀ ਜਾਏ ਤਾਂ ਵੀ ਕੋਈ ਫਰਕ ਵਾਲੀ ਗੱਲ ਨਹੀਂ ਹੈ. ਬੜੇ ਸਾਰੇ ਲੀਡਰ ਅਸੀਂ ਦੇਖੇ ਆ, ਬਰਾਕ ਓਬਾਮਾ ਸਾਹਿਬ ਤੋਂ ਲੈ ਕੇ, ਜਸਟਿਨ ਟਰੂਡੋ ਸਾਹਿਬ ਤੋਂ ਲੈ ਕੇ, ਮੋਦੀ ਸਾਹਿਬ ਤੋਂ ਲੈ ਕੇ, ਬਹੁਤ ਸਾਰੇ ਲੀਡਰ ਦੇਖੇ ਨੇ, ਇਮਰਾਨ ਖਾਨ ਸਾਹਿਬ ਤੱਕ, ਦੇ ਗੈਟ ਇਮੋਸ਼ਨਲ ਵਾਇਲ ਗਿਵਿੰਗ ਦ ਸਪੀਚ. ਬਹੁਤ ਲੀਡਰ ਦੇਖੇ ਆ. ਤੇ ਜੇ ਬਰਾਕ ਓਬਾਮਾ ਸਾਹਿਬ ਇਮੋਸ਼ਨਲ ਹੋ ਗਏ, ਉਹਨਾਂ ਦੀ ਅੱਖਾਂ ਚਾਸੂ ਆ ਗਏ, ਤੇ ਬਰਾਕ ਓਬਾਮਾ ਸਾਹਿਬ ਕਿਆ ਠੀਕ ਨਹੀਂ ਸੀ? ਠੀਕ ਸੀ. ਜਸਟਿਨ ਟਰੂਡੋ ਸਾਹਿਬ ਵੀ ਇਮੋਸ਼ਨਲ ਹੋ ਗਏ, ਠੀਕ ਸੀ. ਮੋਦੀ ਸਾਹਿਬ ਵੀ ਹੋ ਗਏ, ਇਮਰਾਨ ਖਾਨ ਸਾਹਿਬ ਵੀ ਹੋ ਗਏ, ਤਾਂ ਠੀਕ ਹੈ, ਉਹਦੇ ਚ ਕੋਈ ਮਾੜੀ ਗੱਲ ਨਹੀਂ. ਔਰ ਮੈਂ ਇਸ ਨੂੰ ਐਮਫੈਸਾਈਜ਼ ਕਰ ਰਿਹਾ ਕਿ 5 ਸਾਲ ਦੇ ਬੱਚੇ ਦੀ ਤਰ੍ਹਾਂ, 5 ਸਾਲ ਦੇ ਬੱਚੇ ਦੀ ਤਰ੍ਹਾਂ, ਇਫ ਯੂ ਆਰ ਸੋਬਿੰਗ, ਕਰਾਇੰਗ, ਸਟਿਫਲਿੰਗ, ਗੁੱਡ, ਬਹੁਤ ਚੰਗੀ ਗੱਲ ਹੈ. ਐਂਡ ਇਫ ਯੂ ਕੈਨ ਕਰਾਈ ਇਨ ਪਬਲਿਕ, ਲੈਟ ਯੂਰ ਇਮੋਸ਼ਨਸ ਗੋ ਆਊਟ ਇਨ ਪਬਲਿਕ, ਨਾਟ ਕੇਅਰਿੰਗ ਕਿ ਕੌਣ ਤੁਹਾਨੂੰ ਜੱਜ ਕਰ ਰਿਹਾ. ਯੂ ਫੀਲ ਲਿਬਰੇਟਿਡ, ਯੂ ਵੁੱਡ ਫੀਲ ਲਿਬਰੇਟਿਡ. ਦੁਨੀਆ ਦੀ ਪਰਵਾਹ ਨਾ ਕਰਨਾ, ਇਹ ਫਿਰ ਕਿਸੇ ਨੂੰ ਟੋਪਿਕ ਛਿੜ ਜਾਣਾ ਨਹੀਂ ਤਾਂ ਨਵਾਂ. ਇਸ ਤੋਂ ਬੜੀ ਲਿਬਰੇਸ਼ਨ ਕੋਈ ਨਹੀਂ ਹੈ. ਜ਼ਿੰਦਗੀ ਆਪਣੀ ਸ਼ਰਤਾਂ ਤੇ ਜੀਣਾ, ਇਸ ਤੋਂ ਬੜੀ ਲਿਬਰੇਟ, ਦੇਰ ਇਜ਼ ਨੋ ਅਦਰ ਲਿਬਰੇਸ਼ਨ ਬੈਟਰ ਦੈਨ ਦਿਸ. ਆਪਣੀਆਂ ਸ਼ਰਤਾਂ ਤੇ ਜੀਣਾ, ਪਰਵਾਹ ਇਹਨੇ ਕਰਨਾ. 99% ਪ੍ਰੋਬਲਮ ਇਹਦੀ ਹੈ, ਦੁਨੀਆ ਕਿਆ ਕਹੇਗੀ. ਤੁਸੀਂ ਆਪਣੀ ਜ਼ਿੰਦਗੀ ਤੇ ਜੀ ਨਹੀਂ, ਤੁਸੀਂ ਆਪਣੀ ਜ਼ਿੰਦਗੀ ਤੇ ਜੀ ਨਹੀਂ, ਦੁਨੀਆ ਕਿਆ ਕਹੇਗੀ? ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, 15 ਸਾਲ ਦੇ, 16 ਸਾਲ ਦੇ ਬੱਚੇ ਅੱਜ ਸਰਜਰੀਜ਼ ਕਰਾ ਰਹੇ ਆ, ਦੁਨੀਆ ਕਿਆ ਕਹੇਗੀ? ਜਸਟ ਟੂ ਫਿਟ ਇਨ, ਦੁਨੀਆ ਕਿਆ ਕਹੇਗੀ? ਆਪਣਾ ਕਿਸੇ ਨੂੰ ਰੰਗ ਤੋਂ ਆਪਣੀ ਪ੍ਰੋਬਲਮ ਆ, ਕਿਸੇ ਨੂੰ ਹਾਈਟ ਤੋਂ ਪ੍ਰੋਬਲਮ ਆ, ਕਿਸੇ ਨੂੰ ਆਪਣੀ ਬਾਡੀ ਵੇਟ ਤੋਂ ਪ੍ਰੋਬਲਮ ਆ, ਕਿਸੇ ਨੂੰ ਅੱਖਾਂ ਤੋਂ ਪ੍ਰੋਬਲਮ ਆ. ਅੱਜ ਮੈਂ ਕੱਲ ਇੱਕ ਚੀਜ਼ ਪੜ੍ਹ ਰਿਹਾ ਸੀਗਾ ਜਿਹਦੇ ਵਿੱਚ ਬੜਾ ਖੂਬਸੂਰਤ ਆਰਟੀਕਲ ਆ, ਬੋਟੋਕਸ. 20-22 ਸਾਲ ਦੀ ਯੰਗ ਲੜਕੀਆਂ ਬੋਟੋਕਸ ਦਾ ਸਹਾਰਾ ਲੈ ਰਹੀਆਂ ਨੇ. ਝੁਰੀਆਂ ਪੈ ਗਈਆਂ ਜੀ ਸਾਡੇ, ਉਹ ਥੋੜਾ ਹੋਰ ਸੋਹਣਾ ਲੱਗਣਾ. ਝੁਰੀਆਂ ਮਤਲਬ 20-22 ਸਾਲ ਦੀਆਂ ਲੜਕੀਆਂ, ਧੜਾਧੜ ਲੜਕੇ ਵੀ. 15 ਸਾਲ ਦੇ, 18 ਸਾਲ ਦੇ ਬੱਚੇ ਸਰਜਰੀਆਂ ਕਰਾ ਰਹੇ ਨੇ, 20-22 ਸਾਲ ਦੀਆਂ ਲੜਕੇ ਲੜਕੀਆਂ ਉਹ ਬੋਟੋਕਸ ਇੰਜੈਕਸ਼ਨ ਲਵਾ ਰਹੇ ਨੇ ਚਿਹਰੇ ਦੇ ਉੱਤੇ ਕਿ ਚਿਹਰਾ ਦੇ ਝੁਰੀਆਂ ਨਾ ਪੈ ਜਾਣ. ਇਹ ਤੋਂ ਬਿਲਕੁਲ ਵਿਦ ਡਿਊ ਰਿਸਪੈਕਟ ਅਗੇਨ, ਅੰਗਰੇਜ਼ੀ ਦੇ ਵਿੱਚ ਵਰਡ ਆ ਜੱਜ ਕਰਨਾ, ਮੈਨੂੰ ਲੱਗਦਾ ਨਹੀਂ ਕਿ ਹਿੰਦੀ ਮੇਂ ਕੋਈ ਇਸਕਾ ਕੋਈ ਮੀਨਿੰਗ ਨਹੀਂ ਹੈ, ਹਿੰਦੀ ਮੇਂ ਕੋਈ ਵਰਡ ਨਹੀਂ ਹੈ ਜੱਜ ਕਰਨਾ. ਅਗਰ ਆਪਕੋ ਹੈ ਤੋ ਬਤਾ ਦੇ ਮੁਝੇ. ਉੜੀਆ ਮੇਂ ਕੋਈ ਹੈ, ਕੋਈ ਹਿੰਦੀ ਮੇਂ ਹੈ, ਕੋਈ ਸੰਸਕ੍ਰਿਤ ਮੇਂ ਹੈ, ਉਰਦੂ ਚ ਵੀ ਮੈਨੂੰ ਪਤਾ ਨਹੀਂ ਕੋਈ ਹੈ ਕਿ ਨਹੀਂ ਵਰਡ, ਪੰਜਾਬੀ ਚ ਮੈਨੂੰ ਲੱਗਦਾ ਨਹੀਂ ਹੈ. ਕਿਉਂਕਿ ਜੱਜ ਕਰਨਾ ਸਾਡੀ ਸਭਿਅਤਾ ਦਾ, ਸਾਡੇ ਕਲਚਰ ਦਾ ਹਿੱਸਾ ਹੀ ਨਹੀਂ ਹੈ ਕਿਸੇ ਨੂੰ ਜੱਜ ਕਰਨਾ. ਅੱਜ ਬਿਲਕੁਲ ਉਲਟਾ ਹੋਇਆ ਪਿਆ, ਅਸੀਂ ਸੋਚਦੇ ਹਾਂ ਹੋ ਲੋਕ ਕੀ ਕਹਿ ਰਹੇ ਨੇ, ਲੋਕ ਸਾਨੂੰ ਜੱਜ ਕਰ ਰਹੇ ਨੇ. ਕਿਸੇ ਨੂੰ ਪਰਵਾਹ ਨਹੀਂ ਪਈ. ਇਸ ਦੁਨੀਆਂ ਚ 8 ਬਿਲੀਅਨ ਲੋਕ ਨੇ, ਰੋਜ਼ 1.5-2 ਲੱਖ ਬੰਦਾ ਇਸ ਪਲੈਨਟ ਨੂੰ ਛੱਡ ਜਾਂਦਾ. ਜਿਹੜਾ ਬੰਦਾ ਪਲੈਨਟ ਨੂੰ ਛੱਡ ਜਾਂਦਾ, 1-2 ਮਹੀਨੇ 6 ਮਹੀਨੇ ਬਾਅਦ, ਲੋਕਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਦਾਦਾ ਜੀ ਦੇ ਦਾਦਾ ਜੀ ਕੌਣ ਹੈ, ਤੁਹਾਨੂੰ ਕਿਹਨੇ ਯਾਦ ਰੱਖਣਾ. ਤੇ ਉਸ ਸੋਸਾਇਟੀ ਦੇ ਵਿੱਚ ਟ੍ਰੈਂਡ ਜੋ ਵੱਧ ਰਿਹਾ ਕਿ ਔਰ ਸਸਤੇ ਹੈ, ਕੋਈ ਜ਼ਿਆਦਾ ਮਹਿੰਗੇ ਵੀ ਨਹੀਂ ਹੈ. ਇੰਡੀਆ ਦੇ ਵਿੱਚ ਵੀ ਉਹ ਕਹਿੰਦੇ ਬੜਾ ਸਸਤਾ ਹੋ ਗਿਆ ਜੀ ਹੁਣ ਤੇ, ਜਿੱਦਾਂ ਲੇਡੀਜ਼ ਮੇਕਅਪ ਕਰਾਉਣ ਜਾਂਦੀਆਂ ਸੀਗੀਆਂ, ਇਹ 1-2 ਮਹੀਨੇ ਬਾਅਦ ਉਹ ਬੋਟੋਕਸ ਦੇ ਇੰਜੈਕਸ਼ਨ ਲਵਾ ਲੈਂਦੇ ਆ, 20-21 ਸਾਲ ਦੇ, ਔਰ ਉਹ ਸਰਜਰੀ ਕਰਕੇ ਉਹ ਕਹਿੰਦੇ ਜੀ ਨੱਕ ਠੀਕ ਕਰੋ ਜੀ, ਸਾਡੀਆਂ ਅੱਖਾਂ ਥੋੜੀ ਜਿਹੀ ਇਸ ਤਰ੍ਹਾਂ ਠੀਕ ਕਰ ਦਿਓ, ਥੋੜਾ ਚਿਹਰਾ ਇੱਦਾਂ ਠੀਕ ਕਰ ਦਿਓ. ਵਿਦ ਡਿਊ ਰਿਸਪੈਕਟ, ਮੈਂ ਜੱਜ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ, ਬਟ ਮੈਂ ਮੁੱਦੇ ਤੇ ਗੱਲ ਹੋ ਰਹੀ ਹੈ, ਮੈਂ ਸਿਰਫ ਮੁੱਦੇ ਤੇ ਗੱਲ ਕਰ ਰਿਹਾ. ਦਾ ਓਬਸੈਸ਼ਨ ਟੂ ਫਿਟ ਇਨ, ਇਹ ਓਬਸੈਸ਼ਨ ਕਿਸ ਦਿਸ਼ਾ ਵੱਲ ਜਾ ਰਹੀ ਹੈ? ਬੜੀ ਵੱਡੀ ਇੰਡਸਟਰੀ ਬਣ ਗਈ ਹੈ. ਔਰ ਉਹ ਕਹਿੰਦੇ ਠੀਕ, ਉਹਨਾਂ ਲਈ ਠੀਕ ਹੈ, ਮੇ ਬੀ ਠੀਕ ਹੈ. ਉਹ ਕਹਿੰਦੇ ਜੇ ਸਰਜਰੀ ਵਗੈਰਾ ਕਰਾ ਕੇ ਸਾਡਾ ਨੱਕ ਠੀਕ ਹੋ ਗਿਆ, ਸਾਡੀਆਂ ਅੱਖਾਂ ਇਸ ਤਰ੍ਹਾਂ ਹੋ ਗਿਆ, ਸਾਡਾ ਕੰਪਲੈਕਸ਼ਨ ਚੇਂਜ ਹੋ ਰਿਹਾ, ਕਲਰ ਚੇਂਜ ਹੋ ਗਿਆ, ਉਹ ਗਲੂਟੋਥੋਨ ਲਵਾ ਲੂ ਕੇ ਉਹ ਕਹਿੰਦੇ ਜੀ ਰੰਗ ਹੀ ਚੇਂਜ ਹੋ ਰਿਹਾ. ਨੋ, ਵਿਦ ਮੈਂ ਮੇ ਬੀ ਇਟਸ ਕਨਵੀਨੀਅੰਟ ਫੋਰ ਮੀ क्योंकि मेरी हुण उम्र 50 साल हो गई है, मेरे लिए बड़ा आसान हो सकता है गल कहना कि ठीक है जी सब ठीक है ते यंग बच्चियां लई, लेकिन मैं हजे भी कहांगा कि जदों असी यंग सीगे ते सारा दिन जे धुप विच खेलना कदे परवाह थोड़ी सी कि हथ पैरां दे विच मिट्टी लग रही है, कलर ते की असर पै रहा बाहर दी धुप दा, गेम खेलनी है तो गेम खेलनी है। एनीवेज टॉपिक लंबा हो जाएगा जी, और तुसी कुछ ऐड करना चाहते तो जरूर कर दो, जे मैं ज्यादा कुछ कह गया तो मैं माफी चाहना है। अब मेरा मतलब किसी नु जज करने का नहीं है, जज करने का कोई हिंदी में कोई वर्ड है
प्रॉपर कुछ मीनिंग नहीं है, अगर हम ट्रांसलेशन में ढूंढेंगे तो एग्जैक्ट कुछ नियरिंग वर्ड में विचार आता है, बट विचार
नहीं, विचार तो विचार है नहीं, जज करना ये साडी कल्चर का हिस्सा ही नहीं है। मेनू हो सकता है कि गलती लग रही होवे, पर हिंदी का वर्ड उर्दू का वर्ड नहीं है कोई कि किसी किसी जी। ठीक है जी, फिर अगे वधदे हैं, साडी हेडलाइंस दे स्पॉन्सर जरूर दस दो और फिर हेडलाइंस पेश करते हैं जी।
बिल्कुल जी, एंड हमारे अबाउट मेन स्पॉन्सर ICICI बैंक कनाडा। अब अपने घर खुशियां भेजे बिना किसी खर्च के, तुरंत पैसा ट्रांसफर करने के लिए मनी टू इंडिया, अ प्रोडक्ट ऑफ ICICI बैंक कनाडा, ट्रांसफर भरोसे का, टर्म्स एंड कंडीशंस अप्लाई। आपको बता दें बीइंग ह्यूमन क्लॉथिंग के बारे में, ग्रैंड एंट्रेंस हो चुकी है कनेडियन फैशन सीन में, ये लोकेटेड है फर्स्ट स्टोर एवर कनाडा में एट CF मार्केट शॉपिंग सेंटर, सेकंड फ्लोर 5000 हाईवे 7 मार्कम पे लोकेटेड है। अरे ऑफ स्टाइलिश क्लॉथिंग को डिस्कवर कर लीजिए, बिकॉज दैट दे नॉट ओनली मेक यू लुक गुड बट ऑल्सो डज गुड, क्योंकि बीइंग ह्यूमन क्लॉथिंग स्टैंड करता है एथिकल फैशन के लिए, रीडिफाइन कर लीजिए फैशन को एंड एम्पावर कर लीजिए अपने आप को बीइंग ह्यूमन के साथ, बीइंग ह्यूमन क्लॉथिंग। ITI Tobiko भाई होस्ट कर रहे वैलेंटाइन्स डे डिनर, थ्री कोर्स मील फॉर टू पीपल $34.99 में फॉर टू किड्स, एंड उसके बाद किड्स की जो प्राइस है वो $5.99 12 एंड अंडर। इसके बाद विजिट कर लीजिए ITI Tobiko स्वीडिश रेस्टोरेंट फॉर मोर इन्फॉर्मेशन। टिकट्स जो है वो अभी सेल पे इन स्वीडिश रेस्टोरेंट एट ITI Tobiko। ITI Tobiko क्वींस फॉर में लोकेटेड है, ब्रिंग योर होम टू लाइफ विदाउट ब्रेकिंग द बैंक, हाई स्टैंडर्ड्स, लो प्राइसेस, फ्री पार्किंग, व्हाट मोर कैन यू आस्क फॉर। Above condos, discover Kalijia above condos in the heart of Mississauga, starting from the 600s, parking included. Minutes away from downtown Mississauga and the upcoming LRT Bristol station, ye luxurious suites aapko offer karti hai life above it all. 5 minutes from everything, design amenities aapke fingertips ke saath, act right away, own Kalijia apne future ko at above condos. Visit Kalijia in at 60 Bristol Road East, Unit 504 at the corner of Hull, Ontario and Bristol Road East, Mississauga Bay. Your place in Mississauga's future awaits. आपको बता दें अबाउट मॉडर्न टाइल एंड स्टोन, फ्रॉम ड्रीम टू रियलिटी वी आर विद यू, प्रोडक्ट्स एंड सर्विसेज टॉप नॉच की होती है, लेटेस्ट स्टाइल्स इन बैक स्प्लैश, स्पेशल कस्टम वैनिटीज, ब्यूटीफुल काउंटरटॉप्स, फुल इंस्टॉल्ड, लार्ज साइज पोर्सलिन स्लैब, एक्सीलेंट सर्विस है, कंपैरेटिव प्राइसिंग, हाई क्वालिटी प्रोडक्ट्स। अपना जो घर है इन्हीं के साथ बनाइए, मेजर इंटरसेक्शन 403 एंड डंडा से मिसिसागा, 403 एंड डंडा से मिसिसागा, कॉल द मैथ 905-608-9047 905-608-9047 या फिर marantile.ca पे भी आप जा सकते हैं, marantile.ca पे। सेशन IPTV फोन नंबर है 647-943-0707 647-943-0707। टशन IPTV TashanTV.net पे भी आप जा सकते हैं, TashanTV.net पे। फ्लेक्सिबल पैकेजेस अवेलेबल 1 year, 3 years एंड 5 years, मोस्ट पॉपुलर बिंग 5 years फॉर $300 ओनली एंड द बॉक्स इज फ्री। वर्ल्ड वाइड चैनल भी अवेलेबल है, लार्जेस्ट मूवीज लाइब्रेरी, नो मंथली फी, पे वंस एंड एंजॉय फॉर 5 years। टशन IPTV ईस्ट कोर्ट फोर्ट लिंकन, कैनेडाज नंबर 1 फोर्ड रिटेलर है, सर्व करी ऑन्टारियो को सिंस 1971। अगर आप ढूंढ रहे हैं न्यू फोर्ड या फिर लिंकन व्हीकल, विजिट कर लीजिए ईस्ट कोर्ट फोर्ड लिंकन, एक्सपीरियंस कर लीजिए द डिफरेंस योर सेल्फ एंड चूज कर लीजिए फ्रॉम 1000 प्लस न्यू 250 प्लस प्री ओन हाई क्वालिटी व्हीकल्स में से। ईजी फाइनेंस एंड लीज ऑप्शन अवेलेबल। डोर क्रैशेज डील्स की भी ज्यादा इन्फॉर्मेशन आपको चाहिए, आप इन्हें विजिट कर सकते हैं, मेजर इंटरसेक्शन शेफर्ड एवेन्यू ईस्ट एंड मॉर्निंगसाइड एवेन्यू, शेफर्ड एवेन्यू ईस्ट एंड मॉर्निंगसाइड एवेन्यू। नंबर है इनका 416-292-1171 416-292-1171 पे, ईस्ट कोर्ट फोर्ड लिंकन। आपको बता दें अबाउट इंडिया का टेस्ट, ब्रेकफास्ट स्पेशल चल रहा है इंडिया टेस्ट, ब्रामसन लोकेशन में विज लॉसन की मेजर इंटरसेक्शन पे। साथ ही साथ आपको ये भी बता दो स्पेशल ऑफर चल रहा है वाई मीडिया लिसनर्स के लिए, अगर आप इंडिया टेस्ट में जा रहे हैं या फिर आप वाई मीडिया का अगर आप रेफरेंस देंगे तो आपको 10% ऑफ मिल जाएगा ऑन डाइन इन। दूसरा ऑफर ये है वाई मीडिया लिसनर्स के लिए अगर आप चाहें तो डाइन इन के लिए, टेक आउट के लिए, तो उन्हें वाई मीडिया का रेफरेंस जरूर दीजिएगा। एंड यू को आपको एक थैंक यू बॉक्स लेना ना भूलिएगा। स्पेशल ऑफर ये फॉर वाई मीडिया लिसनर्स के लिए। इंडिया स्टेट लोकेशन एक दफा फिर नोट कर लीजिए। ब्रैम्पटन लोकेशन मेविस रेल लॉसन की मेजर इंटरसेक्शन पे 9054505959 पे। लारीमार्ज दैट्स अल्टीमेट सूटिंग शर्टिंग। अगर आप ढूंढ रहे कॉर्पोरेट सूट्स, वेडिंग सूट्स, यूनिक डिजाइनर सूट्स या फिर ऑफिस वेयर, प्रीमियम प्रोडक्ट या प्रीमियम सर्विस, लारीमार्ज लग्जरी मेंस वेयर। विजिट कर लीजिए नयाज मेजर इंटरसेक्शन हाईवे 27 एंड ब्रेक्सल, हाईवे 27 एंड ब्रेक्सल ऑपोजिट टू वुडबाइन शॉपिंग मॉल। कॉल द मैट 416-747-5274। हम आपको बता दें अबाउट आईटीआई बिल्डिंग परमिट डिजाइन। अगर आप मॉर्गेज नहीं भर पा रहे तो आपके लिए अपने घर से ही मॉर्गेज का खर्चा निकल सकते हैं मल्टीपल यूनिट्स में कन्वर्ट करके। कॉन्टैक्ट कर लीजिए विवेक गुप्ता को फॉर मोर डिटेल्स एट 6479731733 पे। ज्यादा जानकारी के लिए अभी कॉल कर लीजिए विवेक गुप्ता को। आपको हम बता दें अबाउट स्टैंडर्ड स्वीट्स एंड रेस्टोरेंट मौसम की वजह से एवरीथिंग इन टेक आउट इज बाय वन गेट वन फ्री। व्हाट एवर यू बाय दे विल मैच इट फॉर यू। फेमस है उनके फ्रेश देसी घी के जलेबी के लिए, पराठे के लिए। विजिट कर लीजिए इन्हें क्योंकि अमेजिंग ऑफर चल रहा है एंड एंजॉय दिस अमेजिंग ऑफर। बाय वन गेट वन फ्री फॉर ऑल टेक आउट ऑर्डर। स्नैक्स हो या ब्रेकफास्ट हो, लंच हो या डिनर हो, दे गॉट यू कवर्ड। डोंट फील लाइक स्टेइंग इन, अमेजिंग डिनर ऑफर भी चल रहा है, अवेलेबल है कस्टमर्स के लिए लुकिंग टू डाइन इन। फुली रेनोवेटेड एरिया है विद अमेजिंग सर्विस एंड फूड, ग्रेट एटमोस्फियर एंड आपको 6 बजे के बाद 25% ऑफ में मिल जाएगा अंटिल फेब 2nd तक। ऑल्सो फेब 2nd एंड फेब 3rd को लंगर होने वाला है, फ्री लंगर, तो डू नॉट मिस ऑन द ओकेजन टू सेलिब्रेट दी बर्थडे एनिवर्सरी ऑफ दो गुतो वाला बाबा जी। लंगर होगा फ्री ऑल डे लॉन्ग फॉर कस्टमर्स टू डाइन इन। विजिट कर लीजिए स्टैंडर्ड स्ट्रीट एंड रेस्टोरेंट मॉल्सन। ये लोकेटेड है मेजर इंटरसेक्शन, इनका नोट कर लीजिए 9056128381 पे। स्टैंडर्ड स्ट्रीट एंड रेस्टोरेंट मॉल्सन। आपको बता दें अबाउट सिटी ऑफ ब्राम्स की तरफ से एक मैसेज है आप सभी के लिए। सिटी ऑफ ब्राम्पटन न्यू एनिमल सर्विसेज बाय लॉ इंट्रोड्यूस करता है सेवरल चेंजेस। द बाय लॉ आउटलाइन बेसिक स्टैंडर्ड्स इन केयरिंग फॉर इंटरेक्टिंग विद डोमेस्टिक पेट्स एंड वाइल्ड लाइफ। जैसे कि मैक्सिमम ऑफ 6 एनिमल्स आर परमिटेड फॉर हाउस होल्ड विद नो मोर देन 3 डॉग्स। एनिमल्स ऑन देयर प्रॉपर्टी जो की लीश नहीं है मस्ट बी कंटेन्ड बाय एन इनक्लोज्ड फेंस्ड एरिया या फिर टेदर। You must provide your pets with basic standards of care including food, water, shelter, space to move around, exercise, sanitary conditions and physical and general safety and welfare होनी चाहिए top notch। साथ ही साथ अगर आपको ज्यादा इन्फॉर्मेशन की जरूरत पड़े तो आप इन्हें विजिट कर सकते हैं brampton.ca/animal services पे। फाइनली टीचर्स मिठाई वाला, ऑल काइंड ऑफ स्वीट फेमस मिठाई आपको मिल जाएगा टीचर्स मिठाई वाला से। ऑल्सो अवेलेबल 20 आइसक्रीम बफे 24 आवर्स टिफिन पिकअप, ओपन रहती है 24 घंटे। मेजर इंटरसेक्शन इज हर एंटेरियो एंड स्टील्स। नंबर है 4378904040
पे। जी बहुत शुक्रिया जी। और देवेंद्र साहब लाइन होल्ड करी बैठे ने बड़ी देर दी, शायद कुछ कहना चाह रहे ने, फिर इस बाद हेडलाइंस वाल रुक करते। हाँ जी देवेंद्र जी, तुसी ऑन दे रहो, गो हेड।
हां जी जतवीर जी, सत श्रीकाल सारयां नूं जी। एक तुसी बड़ा वधिया टॉपिक लैके आए जी अज, बहुत ही वैल्यूएबल टॉपिक आ जी ते तुसी गल कर रहे एआई दा, सॉरी इमोशनल इंटेलीजेंस दा। ते एक तुसी पुछे जज करन दा मतलब की है, जज दे इंग्लिश वर्ड इहदा हिंदी दे विच जां पंजाबी च, इहनूं पंजाबी च कहिंदे तकना, ਜਿਵੇਂ ਤੱਕਣ ਦੇ ਵੀ ਅੱਗੇ ਅੱਗੇ ਕਈ ਤਰਜਮੇ ਨੇ, ਟੇਢਾ ਤੱਕਣਾ, ਸਿੱਧਾ ਤੱਕਣਾ, ਰਾਈਟ। ਤੇ ਹਿੰਦੀ ਚ ਇਹਨੂੰ ਕਹਿੰਦੇ ਤਾਕਤੇ ਰਹੇ ਵੋ ਹਮੇ ਉਮਰ ਭਰ, ਤਾਕਤੇ ਤਾਕਤੇ ਉਹੀ ਉਮਰ ਗੁਜ਼ਾਰਦੀ, ਹੈਨਾ। ਤੋ ਇੰਨਾ ਕੀ ਕਹਿਣਾ ਸੀ ਜੀ, ਥੈਂਕ ਯੂ, ਬਾਕੀ ਕੀ ਪੈਡ ਆਪ।
ਥੈਂਕ ਯੂ ਦਵਿੰਦਰ ਸਾਹਿਬ ਫੋਰ ਦਾ ਕਾਇੰਡ ਵਰਡਸ, ਬਹੁਤ ਸ਼ੁਕਰੀਆ। ਤੁਸੀਂ ਬੜੀ ਵਧੀਆ ਗੱਲ ਕਹੀ ਇਹ ਕਿ ਤਾਕਤੇ ਰਹੇ ਉਨਕੋ ਉਮਰ ਭਰ, ਲੇਕਿਨ ਜੱਜ ਕਰਨਾ ਔਰ ਤਾਕਤੇ ਰਹਿਣਾ ਥੋੜਾ ਜਿਹਾ ਦਵਿੰਦਰ ਸਾਹਿਬ ਇਹਦੇ ਚ ਫਰਕ ਹੈ। ਤਾਕਤੇ ਰਹਿਣਾ ਤੇ ਠੀਕ ਹੈ, ਜਾਂ ਪੰਜਾਬੀ ਚ ਤੁਸੀਂ ਇੱਕ ਚੀਜ਼ ਤੁਸੀਂ ਟੇਢਾ ਤੱਕਣਾ, ਸੋ ਉਹ ਤਾਂ ਕਿਸੇ ਨੂੰ ਟੇਢਾ ਤੱਕਣਾ ਜਾਂ ਤਾਕਤੇ ਰਹੇ ਕਿਸੇ ਕੋ ਉਮਰ ਭਰ, ਤੋ ਉਹ ਤਾਂ ਹੋ ਗਿਆ ਕਿਸੇ ਨੂੰ ਦੇਖਣਾ ਜਾਂ ਕਿਸੇ ਨੂੰ ਐਪਰੀਸ਼ੀਏਟ ਕਰਨਾ, ਠੀਕ ਹੈ, ਜਾਂ ਟੇਢਾ ਤੱਕਣਾ ਤੇ ਕਿਸੇ ਨੂੰ ਥੋੜਾ ਗੁੱਸੇ ਦੇ ਨਾਲ ਦੇਖਣਾ ਜਾਂ ਕਿਸੇ ਨੂੰ ਜੈਲਸੀ ਦੇ ਨਾਲ ਦੇਖਣਾ, ਤੇ ਇਹ ਤੇ ਕਿਸੇ ਨੂੰ ਦੇਖਣ ਦੇ ਮਤਲਬ ਦੀਜ਼ ਆਰ ਐਕਸਪ੍ਰੈਸ਼ਨ, ਠੀਕ ਹੈ ਨਹੀਂ। ਲੇਕਿਨ ਜਿਹੜਾ ਜੱਜ ਕਰਨਾ ਹੈ ਉਹ ਅਲੱਗ ਚੀਜ਼ ਹੈ। ਜੱਜ ਕਰਨਾ ਮਤਲਬ ਵਿਦ ਡਿਊ ਰਿਸਪੈਕਟ, ਮੈਂ ਕਹਿ ਰਿਹਾ ਸਾਡੇ ਚੋਂ, ਹੋ ਸਕਦਾ ਮੈਂ ਵੀ ਇੱਦਾਂ ਹੀ ਹੋਵਾਂ, ਤੇ ਸਾਡੇ ਚੋਂ ਬਹੁਤ ਸਾਰੇ ਅਸੀਂ ਲੋਕ ਜਿਹੜੇ ਆ ਤੇ ਅਸੀਂ ਜਜਮੈਂਟਲ ਹੋ ਜਾਂਦੇ ਹਾਂ। ਫੋਰ ਐਗਜ਼ਾਮਪਲ ਇੱਕ ਬੰਦੇ ਦੇ ਕੱਪੜੇ ਕਿਸ ਤਰ੍ਹਾਂ ਦੇ ਆ, ਉਹਦੇ ਕੱਪੜੇ ਪਾਉਣ ਦੇ ਤਰੀਕੇ ਤੋਂ ਅਸੀਂ ਕਹਿੰਦੇ ਉਹ ਇਹਨੂੰ ਕੱਪੜੇ ਪਾਉਣ ਦੀ ਸੈਂਸ ਨਹੀਂ ਆ, ਠੀਕ ਹੈ, ਉਹ ਜਜਮੈਂਟਲ ਹੋਣਾ ਨਾ, ਉਹਨੇ ਕੱਪੜੇ ਪਾਏ ਉਹਦੀ ਖੁਸ਼ੀ ਹੈ, ਅਸੀਂ ਫਟ ਬੋਲ ਦਿੰਦੇ ਹਾਂ, ਜਾਂ ਆਪ ਕਿਸੇ ਦੇ ਸੋਸ਼ਲ ਮੀਡੀਆ ਤੇ ਕਮੈਂਟ ਕਰ ਦਿੰਦੇ ਹਾਂ, ਜਾਂ ਵੈਸੇ ਆਪ ਚ ਖੜੇ ਅਸੀਂ ਕਮੈਂਟ ਕਰ ਦਿੰਦੇ ਹਾਂ, ਕਿਸੇ ਦੇ ਰੰਗ ਤੇ ਕਰ ਦਿੰਦੇ ਹਾਂ, ਕਿਸੇ ਦੀ ਹਾਈਟ ਤੇ ਕਰ ਦਿੰਦੇ ਹਾਂ, ਕੋਈ ਥੋੜਾ ਜ਼ਿਆਦਾ ਹੈਲਦੀ ਹੈ ਅਸੀਂ ਕਹਿੰਦੇ ਦੇਖ ਕਿੱਡਾ ਫੈਟ ਚੜਿਆ, ਕੋਈ ਇਹਨੂੰ ਖਾਣ ਦੀ ਸੈਂਸ ਨਹੀਂ, ਕੁਛ ਵੀ, ਮਤਲਬ ਦੀਜ਼ ਆਰ ਆਲ ਬੀਂਗ ਜਜਮੈਂਟਲ ਹੈ, ਯੂ ਨੋ, ਹਰ ਮਿਨਟ ਦੇ ਉੱਤੇ ਅਸੀਂ ਜਜਮੈਂਟਲ ਹੋ ਜਾਂਦੇ। ਈਵਨ ਜੇ ਕਿਸੇ ਨੇ ਫੋਰ ਐਗਜ਼ਾਮਪਲ ਕਿਸੇ ਨੇ ਗਲਤ ਕੰਮ, ਰੱਬ ਨਾ ਕਰੇ ਕਿਸੇ ਨੇ ਕਿਸੇ ਦਾ ਮਰਡਰ ਕਰ ਦਿੱਤਾ, ਉਹ ਬੜੀ ਮਾੜੀ ਗੱਲ ਹੋਈ ਹੈ, ਬੰਦੇ ਨੂੰ ਤਾਂ ਫੌਰਨ ਫਾਂਸੀ ਲਾ ਦਿਓ। ਅੱਛਾ, ਮਤਲਬ ਦਿਸ ਇਜ਼ ਆਲਸੋ ਬੀਂਗ ਜਜਮੈਂਟਲ। ਉਹ ਬੰਦੇ ਨੇ ਮਰਡਰ ਕੀਤਾ, ਉਹ ਪਤਾ ਨਹੀਂ ਕਿਹੜੇ ਹਾਲਾਤਾਂ ਚ ਕੀ ਗੱਲ ਹੋ ਗਈ ਹੈ, ਉਹ ਦੇਖੇਗਾ, ਕਾਨੂੰਨ ਹੈ, ਆਪਣੇ ਆਪ ਸਿਲਸਿਲਾ ਹੋ ਜਾਏਗਾ। ਭਾਈ ਸਾਹਿਬ, ਮਤਲਬ ਤੁਸੀਂ, ਇਹ ਬੰਦਾ ਬੜੀ ਮਾੜੀ ਗੱਲ ਆ, ਮਾਰੋ ਇਹਦੇ ਦੋ ਥੱਪੜ, ਫੌਰਨ ਫਾਂਸੀ ਲਾ ਦਿਓ ਇਹਨੂੰ, ਅਸੀਂ ਵੈਸੇ ਹੀ ਜਜਮੈਂਟਲ ਹੋ ਜਾਂਦੇ ਹਾਂ, ਸਾਡਾ ਕੋਈ ਰੋਲ ਨਹੀਂ ਉਹਦੇ ਵਿੱਚ। ਸੋ ਉਹਦਾ ਉਲਟਾ ਤਰੀਕਾ ਆਪਣੇ, ਔਰ ਕਈ ਵਾਰ ਇਹ ਵੀ ਹੁੰਦਾ ਕਿ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਅਸੀਂ ਆਪਣੇ ਆਪ ਨੂੰ ਬਹੁਤ ਗਿਆਨੀ ਸਮਝ ਲੈਂਦੇ ਹਾਂ, ਦੋ ਚੀਜ਼ਾਂ ਪੜ੍ਹ ਲਈਆਂ ਅਸੀਂ, ਦੂਸਰੇ ਨੂੰ ਸਮਝਦੇ ਕੁਛ ਨਹੀਂ, ਉਹ ਤਾਂ ਬੰਦਾ ਹੀ ਬੜਾ ਅਨਪੜ੍ਹ ਹੈ ਜੀ, ਜਾਂ ਵੈਸੇ ਹੀ ਮਨ ਦੇ ਵਿੱਚ ਲੈ ਕੇ ਘੁੰਮਣਾ, ਹੋਲਡਿੰਗ ਯੋਰ ਸੈਲਫ ਐਟ ਅ ਹਾਇਰ ਪੈਡੈਸਟਲ, ਯੂ ਨੋ, ਕਿ ਮੈਂ ਤੇ ਪਤਾ ਨਹੀਂ ਕੀ ਤੋਪ ਚੀਜ਼ ਹੈਗਾ, ਪੈਸਾ ਆ ਗਿਆ ਤਾਂ ਵੀ ਇੱਦਾਂ ਹੋ ਜਾਂਦਾ, ਉਹ ਤੇ ਜੀ ਐਵੇਂ ਉਹਦੇ ਕੋਲ ਕੋਈ ਪੈਸੇ ਥੋੜੀ ਆ, ਉਹ ਤਾਂ ਹਜੇ ਪੇ ਚੈੱਕ ਤੋਂ ਰੋਟੀ ਮਸੀ ਚੱਲਦੀ ਜੀ ਉਹਦੀ, ਤਾਂ ਉਹ ਤਾਂ ਦਾਲ ਫੁਲਕਾ ਮਸੀ ਚੱਲ ਰਿਹਾ, ਤੁਹਾਡੇ ਕੋਲ ਪ੍ਰਮਾਤਮਾ ਦੀ ਮਿਹਰ ਆ ਗਿਆ, ਦੋ ਪੈਸੇ ਇੰਜੋਏ ਕਰੋ ਲਾਈਫ ਨੂੰ, ਠੀਕ ਨੇ, ਦੂਜੇ ਨੂੰ, ਦੂਜੇ ਦੀ ਗੱਡੀ ਦੇਖ ਕੇ ਜਜਮੈਂਟ ਲਓ, ਗੱਡੀ ਐਵੇਂ ਚਲਾਉਂਦਾ ਯਾਰ, ਉਹ ਗੱਡੀ ਕੋਈ ਉਹਦੇ ਕੋਲ ਤਾਂ ਐਵੇਂ ਗੁਜ਼ਾਰੇ ਮੇਰੇ ਡਿਊਰੀਸੈਟ ਕਹਿਣਾ ਚਾਹੁੰਦਾ, ਸਾਡੇ ਤਾਂ ਪੰਜਾਬੀ ਕਲਚਰ ਚ ਹੈ, ਆਈ ਹੈਵ, ਮਤਲਬ ਕਿ ਸਾਡੇ ਤਾਂ ਮੂੰਹ ਤੇ ਕਹਿ ਦਿੰਦੇ ਆ, ਮੇਰੇ ਕੋਲ ਇੱਕ ਕਾਰ ਹੋਇਆ ਕਰਦੀ ਸੀ, ਕੋਈ ਮਾੜੀ ਨਹੀਂ ਸੀ, ਐਕਿਊਰਾ ਸੀਗੀ, ਬਲੈਕ ਕਲਰ ਦੀ, ਮੈਨੂੰ ਬੜਾ ਸ਼ੌਕ ਸੀ ਕਿਸੇ ਟਾਈਮ ਬਲੈਕ ਐਂਡ ਬਲੈਕ ਲੈਂਦਾ, ਕੋਈ ਠੀਕ ਹੈ, ਮੇਰਾ ਫਿਰ ਆਪਣਾ ਇੱਕ ਸਟਰਗਲ ਦਾ ਦੌਰ ਸੀਗਾ, ਉਹ ਚੱਲਦੀ ਰਹੀ ਗੱਡੀ ਵਧੀਆ ਸੀ, ਕੋਈ ਐਸਾ ਵੀ ਨਹੀਂ ਸੀ, ਉਹ ਕਈ ਲੋਕ ਕਹਿੰਦੇ ਉਹ ਲੈ ਹੁਣ ਏਦਾਂ ਮੀਡੀਆ ਚਲਾ ਰਿਹਾ, ਸਿੱਟ ਪਰਾ ਇਸ, ਮੈਨੂੰ ਕਹਿੰਦੇ ਸਿੱਟ ਪਰਾ ਇਸ ਗੱਡੀ ਨੂੰ, ਛੱਡ ਪਰੇ ਲੈ ਕੋਈ ਵਧੀਆ, ਮਤਲਬ ਸਾਡੀ ਜਜਮੈਂਟਲ, ਅਸੀਂ ਜਜਮੈਂਟਲ ਹੋ ਜਾਂਦੇ ਗੱਡੀ ਦੇਖ ਕੇ, ਮੇਰਾ ਕੰਮ ਬੜਾ ਵਧੀਆ ਚਲਾ ਰਹੀ ਸੀ ਉਹ ਗੱਡੀ, ਮੇਰੇ ਆਪਣੇ ਪੈਸੇ ਇੰਨੇ ਜ਼ਿਆਦਾ ਨਹੀਂ ਸੀਗੇ, ਆਪਣਾ ਕੰਮ ਵਧੀਆ ਚੱਲ ਰਿਹਾ, ਅਸੀਂ ਗੱਡੀ ਦੇਖ ਕੇ ਦਿਸ ਇਜ਼ ਬੀਂਗ ਜਜਮੈਂਟਲ। ਉਹ ਜਿਹੜੀ, ਉਹ ਤਾਂ ਤੁਸੀਂ ਦਵਿੰਦਰ ਸਾਹਿਬ ਬੜੀ ਖੂਬਸੂਰਤ ਗੱਲ ਕਹੀ ਨਾ, ਤਾਕਤੇ ਰਹੇ ਉਨਕੋ ਉਮਰ ਭਰ, ਕਿਆ ਵਧੀਆ ਸ਼ਾਇਰੀ ਤੁਸੀਂ ਪਈ ਹੈ ਦਵਿੰਦਰ ਸਾਹਿਬ, ਉਹ ਤਾਂ ਗੱਲ ਹੀ ਪਿਆਰ ਦੀ ਆ। ਐਨੀਵੇਜ਼, ਹੈਡਲਾਈਨਸ ਵੱਲ ਰੁਕ ਕਰਦੇ ਆ ਸਿੱਧਾ, ਹੈਡਲਾਈਨਸ ਪਾਰਟ ਵੱਲ। ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਅੱਜ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਇੰਡੀਆ ਦੀਆਂ ਮੁਸ਼ਕਲਾਂ ਕੁਝ ਵੱਧ ਸਕਦੀਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਜ਼ਿਕਰ ਕਰ ਦਈਏ ਕਿ ਕੈਨੇਡਾ ਦੇ ਵਿੱਚ ਜੋ ਫੋਰਨ ਇੰਟਰਫੇਰੈਂਸ ਦੇ ਉੱਤੇ ਜੋ ਇਸ ਸਮੇਂ ਇਨਕੁਆਇਰੀ ਚੱਲ ਰਹੀ ਹੈਗੀ ਹੈ, ਉਹਦੇ ਵਿੱਚ ਹੁਣ ਇੰਡੀਆ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਅਸੀਂ ਤੁਹਾਨੂੰ ਜ਼ਿਕਰ ਜ਼ਰੂਰ ਕਰ ਦਈਏ ਕਿ ਜਿਹੜੀ ਕੈਨੇਡਾ ਦੇ ਵਿੱਚ ਇਹ ਇਨਕੁਆਇਰੀ ਚੱਲ ਰਹੀ ਹੈ, ਉਹਦੀ ਸ਼ੁਰੂਆਤ ਹੋਈ ਸੀ ਜਦੋਂ ਗਲੋਬਲ ਮੇਲ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਹਦੇ ਵਿੱਚ ਕਿ ਗਲੋਬਲ ਮੇਲ ਨੇ ਐਲੀਗੇਸ਼ਨ ਲਗਾਏ ਸੀਗੇ ਕਿ ਚਾਈਨਾ ਦੀ ਜਿਹੜੀ ਗਵਰਨਮੈਂਟ ਹੈ, ਉਹਨਾਂ ਨੇ ਕੈਨੇਡਾ ਦੇ ਵਿੱਚ 2019 ਤੇ 2021 ਇਹ ਕੈਨੇਡਾ ਦੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਇੰਟਰਫੇਰੈਂਸ ਕੀਤੀ ਸੀਗੀ। ਉਸ ਤੋਂ ਬਾਅਦ ਫਿਰ ਅਸੀਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਡੇਵਿਡ ਜੌਨਸਨ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ, ਕਿ ਦੇਖੋ ਕਿ ਕਿਆ ਚਾਈਨਾ ਨੇ ਕੋਈ ਫੋਰਨ ਇੰਟਰਫੇਰੈਂਸ ਸਾਡੇ ਇੱਥੇ ਕੀਤੀ ਹੈ ਸਾਡੀਆਂ 2019 ਔਰ 2021 ਦੀਆਂ ਫੈਡਰਲ ਇਲੈਕਸ਼ਨ ਦੇ ਵਿੱਚ। ਔਰ ਉਸ ਵੇਲੇ ਰਿਪੋਰਟ ਇਹ ਕੀਤੀ ਜਾ ਰਹੀ ਸੀਗੀ ਕਿ ਜਿਹੜੀ ਇਹ 2019 ਔਰ 2021 ਦੇ ਵਿੱਚ ਜਿਹੜੀ ਫੋਰਨ ਇੰਟਰਫੇਰੈਂਸ ਕੀਤੀ ਗਈ ਹੈ, ਉਹ ਲਿਬਰਲ ਪਾਰਟੀ ਨੂੰ ਸਪੋਰਟ ਕਰਨ ਲਈ ਕੀਤੀ ਗਈ ਹੈ ਚਾਈਨਾ ਵੱਲੋਂ। ਔਰ ਉਹਨਾਂ ਨੇ ਕਿਹਾ, ਉਹਨਾਂ ਦੀ ਪਾਲਿਸੀ ਇਹ ਸੀਗੀ ਕਿ ਇੰਨੀ ਸਪੋਰਟ ਕਰੋ ਕਿ ਲਿਬਰਲ ਪਾਰਟੀ ਜਿੱਤੇ ਜ਼ਰੂਰ, ਪਰ ਲਿਬਰਲ ਪਾਰਟੀ ਸਿਰਫ ਮਾਇਨੋਰਿਟੀ ਦੇ ਵਿੱਚ ਆਏ। ਔਰ ਕੁਝ ਜਿਹੜੇ ਸਾਡੇ ਫੈਡਰਲ ਕੰਜ਼ਰਵੇਟਿਵ ਕੈਂਡੀਡੇਟ ਸੀਗੇ, ਫੈਡਰਲ ਕੰਜ਼ਰਵੇਟਿਵ ਕੈਂਡੀਡੇਟ ਨੂੰ ਟਾਰਗੇਟ ਕੀਤਾ ਗਿਆ ਸੀ, ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਝੂਠੀ ਇਨਫਾਰਮੇਸ਼ਨ ਜਿਹੜੀ ਹੈ ਫੈਲਾਈ ਗਈ ਸੀਗੀ। ਸੋ ਐਸਾ ਬਹੁਤ ਕੁਝ, ਬਹੁਤ ਸਾਰੇ ਐਲੀਗੇਸ਼ਨ ਜਿਹੜੇ ਉਹ ਲੱਗ ਰਹੇ ਸੀਗੇ। ਸੋ ਚਾਈਨਾ ਨੇ ਕੀਤਾ ਸਾਡੇ ਕੈਨੇਡਾ ਦੀ 2019 ਦੀ ਜਾਂ 2021 ਦੀ ਫੈਡਰਲ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਕੇ ਨਹੀਂ। ਸੋ ਡੇਵਿਡ ਜੌਨਸਨ ਸਾਹਿਬ ਆਏ ਸੀ, ਲੇਕਿਨ ਡੇਵਿਡ ਜੌਨਸਨ ਸਾਹਿਬ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਨੇ ਔਰ ਐਨਡੀਪੀ ਨੇ ਦੋਨਾਂ ਨੇ ਸਵਾਲ ਖੜੇ ਕਰ ਦਿੱਤੇ ਕਿ ਇਹ ਤੇ ਬਹੁਤ ਕਰੀਬੀ ਹੈਗੇ ਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ। ਸੋ ਇਹ ਠੀਕ ਤਰੀਕੇ ਦੇ ਨਾਲ ਇਹ ਲੋਕ ਇਹਨੂੰ ਸੁਣਨਗੇ, ਸਮਝਣਗੇ ਕਿ ਨਹੀਂ। ਸੋ ਬੈਟਰ ਹੈ ਕਿ ਕਿਸੇ ਹੋਰ ਨੂੰ ਇਹਨੂੰ ਇਨਕੁਆਇਰੀ ਨੂੰ ਲੀਡ ਕਰਨ ਦਿੱਤਾ ਜਾਵੇ ਔਰ ਇੱਕ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ। ਸੋ ਫਾਈਨਲੀ ਗੱਲ ਇੱਥੇ ਮੁੱਕੀ ਕਿ ਇੱਕ ਕਮਿਸ਼ਨ ਬਣਾਇਆ ਗਿਆ ਔਰ ਪਬਲਿਕ ਇਨਕੁਆਇਰੀ ਹੋ ਰਹੀ ਹੈ ਹੁਣ ਇਸ ਮਾਮਲੇ ਦੇ ਵਿੱਚ, ਫੋਰਨ ਇੰਟਰਫੇਰੈਂਸ ਦੇ ਮਾਮਲੇ 'ਚ। ਔਰ ਇਹ ਜਿਹੜੀ ਪਬਲਿਕ ਇਨਕੁਆਇਰੀ ਆ ਇਹਨੂੰ ਲੀਡ ਕਰ ਰਹੇ ਨੇ ਕਿਵੈਕਤੀ ਜੱਜ ਸਾਹਿਬਾ ਮੈਰੀ ਜੋਸੇ ਹੋ। ਸੋ ਉਹ ਹੁਣ ਇਸ ਵੇਲੇ ਸਾਰੀ ਪਬਲਿਕ ਇਨਕੁਆਇਰੀ ਨੂੰ ਲੀਡ ਕਰ ਰਹੇ ਨੇ ਔਰ 2019 ਔਰ 2021 ਦੀਆਂ ਫੈਡਰਲ ਇਲੈਕਸ਼ਨ ਦੇ ਵਿਚ ਕਿਆ ਕਿਸੇ ਫੋਰਨ ਇੰਟਰਫੇਰੈਂਸ ਦਾ ਮਾਮਲਾ ਹੈ ਕਿ ਨਹੀਂ, ਬਾਹਰੋਂ ਕਿਸੇ ਕੰਟਰੀ ਨੇ ਇੰਟਰਫੇਅਰ ਕੀਤਾ ਕਿ ਨਹੀਂ। ਇਹਦੇ ਵਿਚ ਚਾਈਨਾ ਦੀ ਤਾਂ ਆਲਰੇਡੀ ਇਨਕੁਆਇਰੀ ਚੱਲ ਹੀ ਰਹੀ ਸੀ, ਹੁਣ ਇਸ ਮਾਮਲੇ ਚ ਅਸੀਂ ਦੱਸ ਦਈਏ ਕਿ ਇੰਡੀਆ ਦਾ ਨਾਮ ਵੀ ਜਿਹੜਾ ਉਹ ਸ਼ਾਮਿਲ ਕਰ ਦਿੱਤਾ ਗਿਆ। ਕਾਰਨ ਕੀ ਹੈ? ਕਾਰਨ ਇਹ ਹੈਗਾ ਕਿ ਹੁਣ ਇਸ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਿਹੜਾ ਇੱਥੇ ਕੈਨੇਡਾ ਦੇ ਵਿਚ ਜਿਹੜਾ ਇੰਡੀਅਨ ਡਾਇਸਪੋਰਾ ਹੈ, ਕਿਆ ਇੰਡੀਆ ਦੀ ਸਰਕਾਰ ਜਾਂ ਉਹਨਾਂ ਦੇ ਕੋਈ ਏਜੰਟ ਜਿਹੜੇ ਹੈਗੇ ਨੇ, ਕਿਆ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਜਦੋਂ ਇਲੈਕਸ਼ਨ ਹੁੰਦੀ ਹੈ 2019 ਔਰ 2021, ਕਿਆ ਉਹਨਾਂ ਦੇ ਖਿਲਾਫ ਉਹਨਾਂ ਨੂੰ ਕੋਈ ਡਰਾਇਆ ਜਾਂਦਾ ਹੈ, ਕੋਈ ਵਾਇਲੈਂਸ ਦੀ ਕੋਈ ਧਮਕੀਆਂ ਦਿੱਤੀਆਂ ਜਾਂਦੀਆਂ? ਸੋ ਉਹਦੇ ਇਸ ਮਾਮਲੇ ਚ ਹੁਣ ਜਿਹੜੀ ਇਨਕੁਆਇਰੀ ਹੋ ਰਹੀ ਹੈ। ਔਰ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿਚ ਕੈਨੇਡਾ ਤੋਂ ਬਾਅਦ ਸਿੱਧਾ ਅਸੀਂ ਪਾਕਿਸਤਾਨ ਵੱਲ ਰੁਖ ਕਰ ਰਹੇ ਹਾਂ। ਇਸੇ ਤਰ੍ਹਾਂ ਦੇ ਸਿਮਿਲਰ ਐਲੀਗੇਸ਼ਨ ਜਿਹੜੇ ਨੇ ਪਾਕਿਸਤਾਨ ਨੇ ਵੀ ਲਗਾਏ ਨੇ, ਲੇਕਿਨ ਪਾਕਿਸਤਾਨ ਦੇ ਐਲੀਗੇਸ਼ਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨਸ਼ਿਪ ਪਹਿਲਾਂ ਤੋਂ ਹੀ ਥੋੜੇ ਖਰਾਬ ਚੱਲ ਰਹੇ ਨੇ, ਕਿਉਂਕਿ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਮਾਮਲੇ ਦੇ ਵਿਚ ਕੈਨੇਡਾ ਜਿਹੜਾ ਉਹ ਇੰਡੀਆ ਦੇ ਉੱਤੇ ਐਲੀਗੇਸ਼ਨ ਲਗਾ ਰਿਹਾ। ਨਾ ਸਿਰਫ ਕੈਨੇਡਾ ਇੰਡੀਆ ਦੇ ਉੱਤੇ ਐਲੀਗੇਸ਼ਨ ਲਗਾ ਰਿਹਾ ਔਰ ਇੰਡੀਆ ਇਹਨੂੰ ਟੋਟਲੀ ਡਿਨਾਈ ਕਰ ਰਿਹਾ ਹੈਗਾ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਚ ਇੰਡੀਆ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਹੈ। ਕੈਨੇਡਾ ਦਾ ਕਹਿਣਾ ਹੈ ਕਿ ਕ੍ਰੈਡੀਬਲ ਲਿੰਕਸ ਜਿਹੜੇ ਨੇ ਕਿਤੇ ਨਾ ਕਿਤੇ ਮਿਲ ਰਹੇ ਨੇ, ਐਲੀਗੇਸ਼ਨ ਲਗਾ ਰਿਹਾ ਕੈਨੇਡਾ ਕਿ ਕ੍ਰੈਡੀਬਲ ਲਿੰਕਸ ਨਜ਼ਰ ਆ ਰਹੇ ਨੇ ਔਰ ਇੰਡੀਆ ਇਸ ਮਾਮਲੇ ਚ ਸਹਿਯੋਗ ਕਰੇ। ਜਿੱਥੇ ਇਸ ਮਾਮਲੇ ਚ ਪਹਿਲਾਂ ਹੀ ਰਿਲੇਸ਼ਨਸ਼ਿਪ ਖਰਾਬ ਹੈ, ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਅਮਰੀਕਾ ਵੱਲੋਂ ਵੀ ਇੰਡੀਆ ਦੇ ਉੱਤੇ ਐਲੀਗੇਸ਼ਨ ਲਗਾਏ ਗਏ ਨੇ ਕਿ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਜਿਹੜੀ ਹੈਗੀ ਆ ਉਹ ਇੰਡੀਆ ਦੇ ਇੰਟੈਲੀਜੈਂਸ ਦੇ ਸੀਨੀਅਰ ਅਫਸਰ ਦੁਆਰਾ ਕੀਤੀ ਗਈ ਹੈ ਔਰ ਇਸ ਮਾਮਲੇ ਚ ਨਿਕਸਲ ਗੁਪਤਾ ਜਿਹੜਾ ਉਹ ਡਿਟੇਨ ਕੀਤਾ ਗਿਆ ਚੈੱਕ ਰਿਪਬਲਿਕ ਦੇ ਵਿਚ। ਹਾਲਾਂਕਿ ਹਜੇ ਕੁਝ ਪ੍ਰੋਸੀਜਰ ਬਾਕੀ ਨੇ, ਬਟ ਅਦਾਲਤ ਵੱਲੋਂ ਨਿਖਿਲ ਗੁਪਤਾ ਨੂੰ ਐਕਸਟਰਾਡਾਈਟ ਕਰਕੇ ਅਮਰੀਕਾ ਭੇਜਣ ਦੀ ਗੱਲ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਹੁਣ ਇਹਦੇ ਚ ਇੱਕ ਹੋਰ ਕੜੀ ਜੁੜ ਗਈ ਹੈ। ਪਾਕਿਸਤਾਨ ਨੇ ਵੀ ਹੁਣ ਐਲੀਗੇਸ਼ਨ ਲਗਾ ਦਿੱਤੇ ਨੇ। ਪਾਕਿਸਤਾਨ ਨੇ ਕਿਹਾ ਹੈਗਾ ਕਿ ਕ੍ਰੈਡੀਬਲ ਐਵੀਡੈਂਸ ਹੈ, ਉਹਨਾਂ ਨੇ ਲਿੰਕ ਨਹੀਂ ਕਿਹਾ, ਪਾਕਿਸਤਾਨ ਨੇ ਕਿਹਾ ਹੈ ਕਿ ਕ੍ਰੈਡੀਬਲ ਐਵੀਡੈਂਸ ਹੈਗੇ ਆ ਕਿ ਇੰਡੀਅਨ ਏਜੰਟ ਜਿਹੜੇ ਹੈਗੇ ਨੇ ਉਹਨਾਂ ਨੇ ਦੋ ਪਾਕਿਸਤਾਨੀ ਨੈਸ਼ਨਲਸ ਜਿਹੜੇ ਕਤਲ ਦੇ ਹੁਣ ਐਲੀਗੇਸ਼ਨ ਲਗਾ ਦਿੱਤੇ ਨੇ। ਇੱਕ ਉਹਨਾਂ ਨੇ ਕਿਹਾ ਵਾਰਦਾਤ ਹੋਈ ਸੀ ਸਿਆਲਕੋਟ ਦੇ ਵਿੱਚ, ਇੱਕ ਵਾਰਦਾਤ ਹੋਈ ਸੀ ਰਾਵਲਕੋਟ ਦੇ ਵਿੱਚ, ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਹੈਗਾ ਕਿ ਦੋ ਜਿਹੜੇ ਪਾਕਿਸਤਾਨੀ ਜਿਹਨਾਂ ਨੂੰ ਇੱਕ ਨੂੰ ਆਈਡੈਂਟੀਫਾਈ ਕੀਤਾ ਗਿਆ ਸ਼ਾਹਿਦ ਲਤੀਫ ਔਰ ਇੱਕ ਨੂੰ ਮੁਹੰਮਦ ਰਿਆਸ, 2023 ਦੇ ਵਿੱਚ ਇਹ ਦੋਨੋਂ ਜਿਹੜੇ ਨੇ ਉਹ ਕਤਲ ਹੋਏ ਸੀਗੇ। ਸੋ ਕੈਨੇਡਾ ਅਮਰੀਕਾ ਤੋਂ ਬਾਅਦ ਪਾਕਿਸਤਾਨ ਐਸੀ ਤੀਸਰੀ ਕੰਟਰੀ ਬਣ ਗਿਆ ਜਿਹਦਾ ਇਹ ਕਹਿਣਾ ਹੈ ਕਿ ਇੰਡੀਆ ਦੇ ਜਿਹੜੇ ਏਜੰਟ ਨੇ ਉਹਨਾਂ ਦੀ ਕੰਟਰੀ ਚ ਦਾਖਲ ਹੋ ਕੇ ਉਹਨਾਂ ਦੇ ਸਿਟੀਜ਼ਨਸ ਦਾ ਜਿਹੜਾ ਉਹ ਕਤਲ ਕਰ ਰਹੇ ਨੇ। ਇਹ ਪ੍ਰੈਸ ਬਰੀਫਿੰਗ ਜਿਹੜੀ ਹੈ ਅੱਜ ਇਸਲਾਮਾਬਾਦ ਦੇ ਵਿੱਚ ਹੋਈ ਹੈ, ਜਿੱਥੇ ਕਿ ਪਾਕਿਸਤਾਨ ਦੇ ਫੋਰਨ ਸੈਕਟਰੀ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਹੈ ਕਿ ਇੰਡੀਆ ਇੱਕ ਬੜੀ ਸੋਫਿਸਟੀਕੇਟਡ ਔਰ ਸਿਨਿਸਟਰ ਕੈਂਪੇਨ ਚਲਾ ਰਿਹਾ ਜਿਹਦੇ ਜ਼ਰੀਏ ਕਿ ਇੰਡੀਆ ਤੋਂ ਬਾਹਰ ਜਿਹੜੇ ਡਿਫਰੈਂਟ ਕੰਟਰੀਜ਼ ਨੇ ਉੱਥੇ ਜਾ ਕੇ ਉਹ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੀ ਆ ਉਹਨਾਂ ਨੂੰ ਅੰਜਾਮ ਦਿੰਦਾ ਹੈ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਇਹ ਸਾਰਾ ਕੁਝ ਜੋ ਇੰਡੀਆ ਕਰ ਰਿਹਾ ਹੈ ਉਹਦੇ ਉੱਤੇ ਇਹ ਜਿਹੜੇ ਪਾਕਿਸਤਾਨ ਦੇ ਫੋਰਨ ਸੈਕਟਰੀ ਹੈ ਮੁਹੰਮਦ ਸਾਇਰਸ ਸੱਜਾਦ ਕਾਜ਼ੀ, ਉਹਨਾਂ ਨੇ ਇਹ ਮੀਡੀਆ ਬਰੀਫਿੰਗ ਦੇ ਵਿੱਚ ਇੰਡੀਆ ਦੇ ਉੱਤੇ ਜਿਹੜੇ ਸਾਰੇ ਐਲੀਗੇਸ਼ਨ ਜਿਹੜੇ ਉਹ ਲਗਾਏ ਨੇ। ਇਹ ਮੀਡੀਆ ਬਰੀਫਿੰਗ ਦੇ ਬਾਰੇ ਕੁਝ ਹੋਰ ਜਾਣਕਾਰੀ ਜਿਹੜੀ ਅਸੀਂ ਸ਼ਾਮ ਨੂੰ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ ਔਰ ਇਹ ਸਾਰਾ ਮਾਮਲਾ ਕੀ ਹੈ ਉਹ ਸਾਰੀ ਡਿਟੇਲ ਰਿਪੋਰਟ ਜਿਹੜੀ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਵੀ ਅੱਜ ਸ਼ਾਮ ਨੂੰ ਪੇਸ਼ ਕੀਤੀ ਜਾਏਗੀ ਕਿ ਕੀ ਕਹਿ ਕੇ ਰਹੇ ਨੇ।
The assassination of Shahid Latif on 11 October 2023, Mr. Shahid Latif was assassinated outside a mosque in the city of Sialkot. A detailed investigation revealed that an Indian agent, Yogesh Kumar, based in a third country, orchestrated the assassination. Yogesh Kumar recruited Muhammad Umair, a laborer in that third country, to act as a contact with local criminals in Pakistan to trace and assassinate Shahid Latif. They recruited local criminals who were able to locate and trace Shahid Latif. However, they were unable to carry out the execution. After some other failed attempts, Muhammad himself was personally sent to Pakistan to carry out the assassination. Umair organized a team of 5 target killers, which after the first failed attempt on 9th October 2023, succeeded in assassinating Shahid Latif on 11th October 2023.
ਯਾਦ ਰਹੇ ਕਿ ਅਸੀਂ ਵਾਈ ਮੀਡੀਆ ਦੇ ਉੱਤੇ ਇਹਦੇ ਬਾਰੇ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ, ਜੋ ਅੱਜ ਪਾਕਿਸਤਾਨ ਦੇ ਫੋਰਨ ਸੈਕਟਰੀ ਮੁਹੰਮਦ ਕਾਜ਼ੀ ਹੋਣਾ ਨੇ ਅੱਜ ਇਸਲਾਮਾਬਾਦ ਪ੍ਰੈਸ ਬਰੀਫਿੰਗ ਚ ਗੱਲ ਕੀਤੀ ਹੈ ਖੁੱਲ ਕੇ, ਪਹਿਲੀ ਵਾਰੀ ਪਾਕਿਸਤਾਨ ਨੇ ਕੀਤੀ ਹੈ। ਅਸੀਂ ਵਾਈ ਮੀਡੀਆ ਤੇ ਬੜੀ ਦੇਰ ਤੋਂ ਰਿਪੋਰਟ ਕਰ ਰਹੇ ਹਾਂ ਕਿ ਤਕਰੀਬਨ ਇੱਕ ਦਰਜਨ ਤੋਂ ਜ਼ਿਆਦਾ, 12 ਤੋਂ ਜ਼ਿਆਦਾ ਪਾਕਿਸਤਾਨੀਆਂ ਦੇ ਨਾਮ ਲੈ ਕੇ ਕਿੱਥੇ ਕਿੱਥੇ ਉਹਨਾਂ ਦੇ ਕਤਲ ਹੋਏ ਨੇ। ਸੋ ਅਸੀਂ ਕਹਿ ਰਹੇ ਹਾਂ ਕਿ ਚਰਚਾ ਇਹਦੀ ਚੱਲ ਰਹੀ ਹੈ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਇੰਡੀਆ ਦਾ ਹੱਥ ਹੈ। ਔਰ ਜੋ ਅੱਜ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹੋ ਰਿਹਾ, ਅਸੀਂ ਵਾਈ ਮੀਡੀਆ ਦੇ ਪਹਿਲਾਂ ਹੀ ਇਹ ਗੱਲ ਕਰ ਚੁੱਕੇ ਹਾਂ ਕਿ ਕਿਤੇ ਨਾ ਕਿਤੇ ਇੰਡੀਆ ਦੇ ਜਿਹੜੇ ਲੋਕ ਨੇ ਉਹ ਦੁਬਈ ਦੇ ਵਿੱਚ ਜਾਂਦੇ ਆ, ਉੱਥੋਂ ਜਾ ਕੇ ਬੰਦੇ ਉੱਥੇ ਨਾਲ ਮਿਲਾਉਂਦੇ ਆ, ਔਰ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਇਹ ਕਤਲ ਦੀਆਂ ਜਿਹੜੀ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਸੋ ਉਹਦੇ ਬਾਰੇ ਅਸੀਂ ਤੁਹਾਡੇ ਲਈ ਰਿਪੋਰਟ ਪਹਿਲਾਂ ਹੀ ਪੇਸ਼ ਕਰ ਚੁੱਕੇ ਹਾਂ। ਅੱਜ ਉਹ ਸੇਮ ਗੱਲ ਪਾਕਿਸਤਾਨ ਦੇ ਫੋਰਨ ਸੈਕਟਰੀ ਮੁਹੰਮਦ ਸੈਰਿਸ ਕਾਜ਼ੀ ਸਾਹਿਬ ਨੇ ਕਹੀ ਹੈ। ਆਖਿਰਕਾਰ ਜਿਹੜਾ ਇੱਕ ਇੰਡੀਅਨ ਦਾ ਨਾਮ ਲਿਆ ਜਾ ਰਿਹਾ, ਯੋਗੇਸ਼ ਦੇ ਉੱਤੇ ਐਲੀਗੇਸ਼ਨ ਲਗਾਏ ਜਾ ਰਹੇ ਨੇ, ਕੌਣ ਇਹ ਸ਼ਖਸ ਯੋਗੇਸ਼ ਜਿਹਦੇ ਉੱਤੇ ਐਲੀਗੇਸ਼ਨ ਲੱਗ ਰਹੇ ਨੇ ਕਿ ਜਿਹਨੇ ਦੁਬਈ ਦੇ ਵਿੱਚ ਬੈਠ ਕੇ ਜਾਂ ਬਾਹਰ, ਉਹਨਾਂ ਨੇ ਫੋਰਨ ਕੰਟਰੀ ਦਾ ਨਾਮ ਨਹੀਂ ਲਿਆ, ਕੰਟਰੀ ਦਾ ਅਸੀਂ ਕੰਟਰੀ ਦਾ ਨਾਮ ਲੈ ਚੁੱਕੇ ਹਾਂ ਪਹਿਲਾਂ ਹੀ, ਕਿ ਬਾਹਰ ਥਰਡ ਕੰਟਰੀ ਚ ਬੈਠ ਕੇ ਕੌਣ ਇਹ ਸ਼ਖਸ ਜਿਹੜਾ ਪਲੈਨਿੰਗ ਕਰਦਾ ਹੈ, ਔਰ ਉਸ ਤੋਂ ਬਾਅਦ ਉਹ ਮੁਹੰਮਦ ਕੌਣ ਸੀਗਾ, ਜਿਹੜੇ ਉਹ ਸ਼ਖਸ ਕੌਣ ਹੈ ਉਹ ਮੁਹੰਮਦ ਜਿਹਨਾਂ ਨੂੰ ਕਿ ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਬੰਦੇ ਹਾਇਰ ਕਰੋ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਐਂਟੀ ਇੰਡੀਆ ਐਕਟੀਵਿਟੀਜ਼ ਕਰ ਰਹੇ ਨੇ ਉਹਨਾਂ ਦੇ ਕਤਲ ਨੂੰ ਅੰਜਾਮ ਦਿਓ। ਫਿਰ ਮੁਹੰਮਦ ਨੇ ਕਿਹੜੇ ਬੰਦੇ ਅਰੇਂਜ ਕੀਤੇ, ਕਿਹਨਾਂ ਤੋਂ ਹੋਈ ਕਤਲ, ਖੁਦ ਕਿਉਂ ਮੁਹੰਮਦ ਫਿਰ ਪਾਕਿਸਤਾਨ ਗਏ, ਔਰ ਕਿੱਦਾਂ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਉੱਥੇ ਬੰਦੇ ਇਕੱਠੇ ਕੀਤੇ, ਔਰ ਕਿੱਦਾਂ ਕਿੱਦਾਂ ਇਹਨੂੰ ਐਗਜੀਕਿਊਟ ਕੀਤਾ, ਇਹਦੀਆਂ ਬਹੁਤ ਸਾਰੀਆਂ ਡਿਟੇਲਸ ਅਸੀਂ ਪਹਿਲਾਂ ਹੀ ਵਾਈ ਮੀਡੀਆ ਦੇ ਉੱਤੇ, ਖਾਸ ਕਰ ਚੈਨਲ ਵਾਈ ਦੇ ਉੱਤੇ ਤੁਹਾਡੇ ਲਈ ਸਾਂਝੀਆਂ ਕਰ ਚੁੱਕੇ ਹਾਂ। ਡਿਟੇਲ ਰਿਪੋਰਟ ਜਿਹੜੀ ਹੈ ਅਸੀਂ ਹੋਰ ਚੈਨਲ ਵਾਈ ਦੇ ਉੱਤੇ ਤੁਹਾਡੇ ਲਈ ਇਸ ਹਫ਼ਤੇ ਵੀ ਪੇਸ਼ ਕਰਾਂਗੇ। ਵਾਈਵੀਡੀਓ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਅੱਗੇ ਗੱਲ ਕਰਦੇ ਹਾਂ, ਕਿਉਂਕਿ ਅੱਜ ਸਿਲਸਿਲਾ ਛਿੜਿਆ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦਾ ਜਾਂ ਫੋਰਨ ਇੰਟਰਫੇਰੈਂਸ ਦਾ। ਇਸ ਮਾਮਲੇ ਦੇ ਵਿੱਚ ਬੀਬੀਸੀ ਨੇ ਇੱਕ ਵੱਡਾ ਖੁਲਾਸਾ ਕੀਤਾ, ਉਹਦੀ ਡਿਟੇਲ ਰਿਪੋਰਟ ਵੀ ਅਸੀਂ ਚੈਨਲ ਵਾਈ ਦੇ ਉੱਤੇ ਤੁਹਾਡੇ ਲਈ ਸਾਂਝੀ ਕਰਾਂਗੇ, ਜਿਸ ਦੇ ਵਿੱਚ ਕਿ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਯਮਨ ਦੇ ਵਿੱਚ ਜੇ ਕੋਈ ਵੀ ਲੋਕ ਜਿਨ੍ਹਾਂ ਨੂੰ ਪਸੰਦ ਨਹੀਂ ਸੀ ਕਿ ਯਮਨੀ ਸਿਟੀਜ਼ਨ ਹੋਣ ਜਾਂ ਕਿਸੇ ਹੋਰ ਕੰਟਰੀ ਦੇ ਨਾਗਰਿਕ ਹੋਣ, ਤੇ ਜੇ ਉਹ ਅਮਰੀਕਾ ਨੂੰ ਪਸੰਦ ਨਹੀਂ ਸੀਗੇ ਜਾਂ ਯੂਏਈ ਜਾਂ ਸਾਊਦੀ ਅਰੇਬੀਆ ਨੂੰ ਪਸੰਦ ਨਹੀਂ ਸੀਗੇ, ਤਾਂ ਠੀਕ ਇਸੇ ਤਰ੍ਹਾਂ ਦੇ ਉੱਤੇ ਕਿ ਉਹਨਾਂ ਦੇ ਕਤਲ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਕੀਤੇ ਗਏ। ਔਰ ਇਹ ਜਿਹੜੀ ਰਿਪੋਰਟ ਬਾਹਰ ਆਈ ਹੈ ਉਹਦੇ ਵਿੱਚ 100 ਤੋਂ ਜ਼ਿਆਦਾ ਕਤਲ ਦੇ ਮਾਮਲੇ ਬਣਦੇ ਨੇ। ਸੋ ਯਮਨ ਦੇ ਵਿੱਚ ਉਹਨਾਂ ਦੇ ਨਾਗਰਿਕਾਂ ਨੂੰ ਚੁਣ ਚੁਣ ਕੇ ਮਾਰਨਾ ਔਰ ਕੀ ਇਹ ਸਾਰਾ ਮਾਮਲਾ ਹੈ, ਇਹ ਸਾਰੀ ਡਿਟੇਲ ਰਿਪੋਰਟ ਜੋ ਬੀਬੀਸੀ ਨੇ ਸਾਰੀ ਡਿਟੇਲ ਰਿਪੋਰਟ ਬਾਹਰ ਕੱਢੀ ਹੈ। ਔਰ ਇਸ ਮਾਮਲੇ ਦੇ ਵਿੱਚ ਪਹਿਲੀ ਵਾਰੀ ਅੱਜ ਸ਼ਾਮ ਨੂੰ ਅਸੀਂ ਤੁਹਾਨੂੰ ਚੈਨਲ ਵਾਈ ਤੇ ਦਿਖਾਵਾਂਗੇ, ਸਾਡੇ ਕੋਲ ਵੀਡੀਓਜ਼ ਮੌਜੂਦ ਨੇ ਜਿਹਦੇ ਵਿੱਚ ਕਿ ਜਿਹੜੇ ਲੋਕ ਇਹ ਕਤਲ ਕਰਦੇ ਨੇ, ਜਿਹੜੇ ਅਸੀਂ ਜਿਹਨਾਂ ਨੂੰ ਕਹਿੰਦੇ ਹਾਂ ਕਿ ਗਨ ਫਾਰ ਹਾਇਰ, ਜਿਹੜੇ ਕਿਲਰ ਜਿਹੜੇ ਲੋਕ ਇਹ ਕਤਲ ਕਰਦੇ ਨੇ, ਉਹਨਾਂ ਨੇ ਖੁਦ ਹੀ ਦੱਸਿਆ, ਸਾਰਾ ਕੁਝ ਦੱਸਿਆ, ਔਰ ਉਹਨਾਂ ਨੇ ਮੰਨਿਆ ਵੀ ਹੈ ਕਿ ਗ੍ਰੇ ਏਰੀਆ, ਉਹਨਾਂ ਨੇ ਮੰਨਿਆ ਵੀ ਹੈ ਕਿ ਯੈਸ ਅਸੀਂ ਜਾ ਕੇ ਕਤਲ ਕਰਦੇ ਹਾਂ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਠੀਕ ਹੈ ਸਾਨੂੰ ਆਰਡਰ ਦਿੱਤੇ ਜਾਂਦੇ ਨੇ, ਅਸੀਂ ਪੈਸਾ ਲੈਂਦੇ ਹਾਂ, ਔਰ ਫੀਸ ਵੀ ਦੱਸੀ ਹੈ $1.5 million ਮਹੀਨੇ ਦਾ, $1.5 million ਉਹਨਾਂ ਨੂੰ ਮਿਲਦਾ ਸੀਗਾ, ਔਰ ਕਿੱਦਾਂ ਕਿਹਦੇ ਕਿਹਦੇ ਕਹਿਣ ਤੇ, ਕਿਆ ਉਹਨਾਂ ਨੇ ਅਮਰੀਕਾ ਦੇ ਕਹਿਣ ਤੇ ਕੀਤਾ, ਕਿਆ ਉਹਨਾਂ ਨੇ ਯੂਏ ਦੀ ਸਰਕਾਰ ਦੇ ਕਹਿਣ ਤੇ ਕੀਤਾ, ਕਿੱਦਾਂ ਕਿੱਦਾਂ ਕੀਤਾ, ਕਿਹਨਾਂ ਕਿਹਨਾਂ ਲੋਕਾਂ ਦੇ ਉਹਨਾਂ ਨੇ ਕਤਲ ਕੀਤੇ ਨੇ, ਔਰ 100 ਤੋਂ ਜ਼ਿਆਦਾ ਕਤਲ ਕੀਤੇ ਨੇ। ਸੋ ਉਹ ਕੀ ਹੈ ਸਾਰਾ ਮਾਮਲਾ, ਡਿਟੇਲ ਰਿਪੋਰਟ ਕੀ ਹੈ, ਉਹ ਸਾਰੀ ਤੁਹਾਡੇ ਲਈ ਅੱਜ ਚੈਨਲ ਵਾਈ ਦੇ ਉੱਤੇ ਅਸੀਂ ਸ਼ੇਅਰ ਕਰਾਂਗੇ। ਅਸੀਂ ਪਹਿਲਾਂ ਹੀ ਦੱਸ ਦਈਏ ਕਿ ਰਿਪੋਰਟ ਸਾਡੇ ਕੋਲ ਕਿੱਥੋਂ ਆਈ ਹੈ, ਬੀਬੀਸੀ ਨੇ ਸਾਰੀ ਰਿਪੋਰਟ, ਇਹ ਬੀਬੀਸੀ ਦਾ ਇਨਵੈਸਟੀਗੇਟਿਵ ਜਰਨਲਿਜ਼ਮ ਆ, ਸਾਰਾ ਕੰਮ ਬੀਬੀਸੀ ਨੇ ਕੀਤਾ, ਅਸੀਂ ਸਿਰਫ ਜੋ ਵੀ ਰਿਪੋਰਟ ਮੇਰੇ ਕੋਲ ਪਹੁੰਚੀ ਹੈ ਉਹ ਸਾਰੀ ਰਿਪੋਰਟ ਅਸੀਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੰਜਾਬੀ, ਹਿੰਦੀ, ਉਰਦੂ ਚ ਸ਼ੇਅਰ ਕਰ ਦਿਆਂਗੇ। ਔਰ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹੈਗੇ ਆ, ਬ੍ਰੈਂਪਟਨ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਹੋਈ ਹੈ, ਇੱਕ ਜਿਹੜਾ ਬ੍ਰੈਂਪਟਨ ਦੇ ਵਿੱਚ ਇੱਕ ਮਸ਼ਹੂਰ ਹੋਟਲ ਹੈ ਉੱਥੇ ਇਹ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਸਾਡੀ ਨਿਗਾਹ ਲਗਾਤਾਰ ਇਸ ਵਾਰਦਾਤ ਦੇ ਉੱਤੇ ਬਰਕਰਾਰ ਹੈ, ਔਰ ਜੋ ਸਾਡੇ ਕੋਲ ਹੁਣ ਤੱਕ ਜੋ ਖਬਰ ਮਿਲੀ ਹੈ ਇਹਦੇ ਵਿੱਚ ਇੱਕ ਮਹਿਲਾ ਜਿਹੜੀ ਹੈ ਉਹਨੂੰ ਹਸਪੀਟਲ ਦੇ ਵਿੱਚ ਸ਼ੂਟਿੰਗ ਦੀ ਵਾਰਦਾਤ ਤੋਂ ਭੇਜਿਆ ਗਿਆ। ਇਹ ਮਾਮਲਾ ਅੱਜ ਸਵੇਰੇ ਤਕਰੀਬਨ 2:15 ਦਾ ਹੈਗਾ, ਜਦੋਂ ਕਿ ਐਬਨਜ਼ਰ ਰੋਡ ਔਰ ਗੋਰ ਰੋਡ ਦੀ ਇੰਟਰਸੈਕਸ਼ਨ ਦੇ ਨੇੜੇ ਇੱਕ ਸ਼ੂਟਿੰਗ ਦੀ ਵਾਰਦਾਤ ਦੀ ਖਬਰ ਮਿਲੀ। ਬੀਲ ਪੁਲਿਸ ਤੇ ਪੈਰਾਮੈਡਿਕ ਸਰਵਿਸਿਜ਼ ਉੱਥੇ ਪਹੁੰਚੀ ਹੈ, ਉਹਨਾਂ ਨੇ ਜਿਹੜੀ ਔਰਤ ਹੈਗੀ ਹੈ ਇਹਨੂੰ ਫੌਰਨ ਸੀਰੀਅਸ ਕੰਡੀਸ਼ਨ ਸੀ ਉਹਦੀ, ਉਹਨੂੰ ਟਰਾਮਾ ਸੈਂਟਰ ਚ ਭੇਜਿਆ। ਸਾਡੇ ਕੋਲ ਹੁਣ ਖਬਰ ਮਿਲੀ ਹੈ ਕਿ ਇਹ ਜਿਹੜੀ ਮਹਿਲਾ ਸ਼ੀ ਵਿਲ ਸਰਵਾਈਵ, ਸੋ ਇਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਡਿਟੇਲ ਰਿਪੋਰਟ ਅੱਗੇ ਚੱਲ ਕੇ ਪੇਸ਼ ਕਰਾਂਗੇ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਹੁਣ ਗੱਲ ਕਰਦੇ ਹਾਂ, ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਤੁਹਾਡੇ ਲਈ ਪੇਸ਼ ਕੀਤੀ, ਵਾਈ ਮੀਡੀਆ ਕ੍ਰਾਈਮ ਰਿਪੋਰਟ ਪੇਸ਼ ਕੀਤੀ, ਹੁਣ ਗੱਲ ਕਰਦੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੀ। ਪੋਲੀਟੀਕਲ ਸੈਂਸੈਕਸ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਟੂਡੋ ਸਾਹਿਬ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਮਾਮਲਾ ਉਸ ਸਮੇਂ ਸ਼ੁਰੂ ਹੋਇਆ ਕਿ ਜਦੋਂ ਲਿਬਰਲ ਪਾਰਟੀ ਦੇ ਆਪਣੇ ਹੀ ਇੱਕ ਮੈਂਬਰ ਪਾਰਲੀਮੈਂਟ ਦੁਆਰਾ ਪ੍ਰਧਾਨ ਮੰਤਰੀ ਤੇ ਫਿਰ ਉਸ ਤੋਂ ਬਾਅਦ ਫਿਰ ਮੀਡੀਆ ਦੇ ਵਿੱਚ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਕਿ ਕਿਆ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦਾ ਲੀਡਰਸ਼ਿਪ ਰਿਵਿਊ ਹੋਣਾ ਚਾਹੀਦਾ। ਸੋ ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਇਸ ਤੋਂ ਬਾਅਦ ਜਦੋਂ ਇਹ ਬਿਆਨ ਆਇਆ ਤੇ ਉਸ ਤੋਂ ਬਾਅਦ ਫਿਰ ਕਾਫੀ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹੱਕ ਦੇ ਵਿੱਚ ਵੀ ਆ ਗਏ। ਸਾਡੇ ਬ੍ਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਜੀ ਦਾ ਬੜਾ ਇੰਪੋਰਟੈਂਟ ਰੋਲ ਹੈ। ਅਸੀਂ ਤੁਹਾਨੂੰ ਯਾਦ ਕਰਾ ਦਈਏ ਕਿ ਹਾਲ ਹੀ ਦੇ ਵਿੱਚ ਲਿਬਰਲ ਪਾਰਟੀ ਵੱਲੋਂ ਚੀਫ ਵਿਪ ਦਾ ਜਿਹੜਾ ਰੋਲ ਹੈ ਉਹ ਬ੍ਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਬ੍ਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਜੀ ਨੂੰ ਇੰਪੋਰਟੈਂਟ ਰੋਲ ਦਿੱਤਾ ਗਿਆ। ਹੁਣ ਇਸ ਮਾਮਲੇ ਦੇ ਉੱਤੇ ਰੂਬੀ ਸਹੋਤਾ ਜੀ ਨੂੰ ਵੀ ਪੁੱਛਿਆ ਗਿਆ ਕਿ ਦੱਸੋ ਜੀ ਟਰੂਡੋ ਸਾਹਿਬ ਨੂੰ ਕਿਆ ਉਹਦਾ ਲੀਡਰਸ਼ਿਪ ਰਿਵਿਊ ਹੋਣਾ ਚਾਹੀਦਾ, ਰਿਜ਼ਾਈਨ ਹੋਣਾ ਚਾਹੀਦਾ, ਕੀ ਹੈ ਮਾਮਲਾ ਸਾਰਾ। ਰੂਬੀ ਸਹੋਤਾ ਜੀ ਨੇ ਕੀ ਬਿਆਨ ਦਿੱਤਾ ਉਹ ਵੀ ਤੁਹਾਨੂੰ ਸ਼ੇਅਰ ਕਰਦੇ ਹਾਂ। ਔਰ ਬਾਕੀ ਲਿਬਰਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਵੀ ਸਵਾਲ ਪੁੱਛਿਆ ਗਿਆ ਕਿਉਂਕਿ ਉਹਨਾਂ ਦੇ ਆਪਣੇ ਹੀ ਇੱਕ ਲਿਬਰਲ ਮੈਂਬਰ ਪਾਰਲੀਮੈਂਟ ਨੇ ਲੀਡਰਸ਼ਿਪ ਰਿਵਿਊ ਦੀ ਗੱਲ ਕੀਤੀ। ਕਾਰਨ ਕੀ ਕਿਹਾ ਉਹਨਾਂ ਨੇ, ਮੈਂਬਰ ਪਾਰਲੀਮੈਂਟ ਕਹਿ ਰਹੇ ਨੇ ਕਿ ਠੀਕ ਹੈ ਸਾਡੇ ਪ੍ਰਧਾਨ ਮੰਤਰੀ ਹੈ ਪਰ ਜਦੋਂ ਮੈਜੋਰਟੀ ਸਰਕਾਰ ਤੋਂ ਤੁਹਾਡੀ ਮਨੋਰਟੀ ਸਰਕਾਰ ਬਣ ਜਾਏ ਔਰ ਦੁਬਾਰਾ ਮਨੋਰਟੀ ਬਣੇ ਤਾਂ ਫਿਰ ਲੀਡਰਸ਼ਿਪ ਰਿਵਿਊ ਤਾਂ ਬਣਦਾ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਸਾਡੇ ਮਲਟੀਪਲ ਸੋਰਸਿਸ, ਆ ਇੱਕ ਵੱਡੀ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੇ ਹਾਂ, ਵਾਈ ਮੀਡੀਆ ਦੇ ਸਾਡੇ ਮਲਟੀਪਲ ਸੋਰਸਿਸ ਜਿਹੜੇ ਓਟਵਾ ਦੇ ਵਿੱਚ ਬੈਠੇ ਨੇ, ਸਾਡੇ ਕੋਲ ਇਹ ਖ਼ਬਰ ਆ ਰਹੀ ਹੈ ਕਿ ਕਾਫੀ ਜ਼ਿਆਦਾ ਅਨਸਰਟਨਟੀ ਇਸ ਵੇਲੇ ਓਟਵਾ ਦੇ ਵਿੱਚ ਬਣੀ ਹੋਈ ਹੈ ਜਿਸ ਦੇ ਤਹਿਤ ਕਿ ਕਈ ਲੋਕ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਕਿ ਉਹ ਇਸਤੀਫਾ ਦੇ ਦੇਣ ਔਰ ਕੀ ਉਹ ਇਸਤੀਫਾ ਦੇ ਦੇਣਗੇ, ਕਿਆ ਇਸ ਵਾਰ ਇਲੈਕਸ਼ਨ ਹੋ ਸਕਦੀਆਂ ਨੇ ਇਸ ਸਾਲ। ਸੋ ਸਾਡੇ ਕੋਲ ਦੋ ਤੋਂ ਜ਼ਿਆਦਾ ਸੋਰਸਿਸ ਨੇ ਦੱਸਿਆ ਕਿ ਬਿਲਕੁਲ ਐਸੀ ਕਾਫੀ ਖ਼ਬਰ ਹੈ ਪਰ ਯਕੀਨੀ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਆ ਵਾਕਈ ਹੀ ਉਹ ਅਸਤੀਫਾ ਦੇ ਦੇਣਗੇ, ਕਿਆ ਇਸੇ ਸਾਲ ਜਿਹੜੀ ਇਲੈਕਸ਼ਨ ਹੋ ਜਾਏਗੀ। ਯਾਦ ਰਹੇ ਕਿ ਐਸਾ ਹੀ ਪ੍ਰੈਸ਼ਰ ਹੁਣ ਐਨਡੀਪੀ ਦੇ ਉੱਤੇ ਵੀ ਹੈ। ਇਹ ਮੰਨਿਆ ਜਾ ਰਿਹਾ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਜੋ ਲਗਾਤਾਰ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ, ਸਵਾਲ ਵੀ ਪੁੱਛਦੇ ਨੇ ਉਹਨਾਂ ਦੀ ਪਾਲਿਸੀਜ਼ ਦੇ ਉੱਤੇ, ਪਰ ਉਹਨਾਂ ਦੀ ਸਪੋਰਟ ਵੀ ਉਹਨਾਂ ਨੇ ਜਾਰੀ ਰੱਖੀ ਹੈ। ਆਖਿਰਕਾਰ ਐਨਡੀਪੀ ਕਦੋਂ ਤੱਕ ਸਪੋਰਟ ਕਰ ਸਕੇਗੀ ਲਿਬਰਲ ਪਾਰਟੀ ਨੂੰ, ਇਹਦੇ ਉੱਤੇ ਵੀ ਅਹਿਮ ਸਵਾਲ ਖੜੇ ਕੀਤੇ ਜਾ ਰਹੇ ਨੇ। ਔਰ ਸੁਣਦੇ ਹਾਂ ਹੁਣ ਜਿਹੜੇ ਸਵਾਲ ਪੁੱਛੇ ਗਏ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੂੰ ਕਿ ਟਰੂਡੋ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਉਹਨਾਂ ਦੇ ਰਿਵਿਊ ਹੋਣਾ ਚਾਹੀਦਾ। ਸੋ ਕੀ ਕਹਿ ਰਹੇ ਨੇ ਮੈਂਬਰ ਪਾਰਲੀਮੈਂਟ ਔਰ ਰੂਬੀ ਸਹੋਤਾ ਜੀ ਦੇ ਵੀ ਬਿਆਨ ਅਸੀਂ ਤੁਹਾਨੂੰ ਸਾਂਝੇ ਕਰ ਰਹੇ ਹਾਂ।
has the full support, absolute support of our caucus, and we're enthusiastically starting a new session.
Well, there might be some misunderstanding as to what Ken is calling for, so I don't want to prejudge that, but you will be hearing from him.
ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਜੀ ਨੇ ਕੀ ਕਿਹਾ, ਉਹਨਾਂ ਨੇ ਕਿਹਾ ਕਿ ਜਿਹੜੇ ਕੈਨ ਮੈਕਡੋਨਲਡ ਜਿਹੜੇ ਇਹਨਾਂ ਦੇ ਕੈਨ ਸਾਹਿਬ ਨੇ ਜਿਹੜੇ ਇਹਨਾਂ ਦੇ ਆਪਣਾ ਬਿਆਨ ਦਿੱਤਾ ਤਾਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਜੀ ਨੇ ਕਿਹਾ ਕਿ ਕੋਈ ਮਿਸਅੰਡਰਸਟੈਂਡਿੰਗ ਹੋ ਸਕਦੀ ਹੈਗੀ ਹੈ, ਲੈਟਸ ਨਾਟ ਪ੍ਰੀ ਜੱਜ, ਜਲਦੀ ਅਸੀਂ ਕਿਸੇ ਨਤੀਜੇ ਤੇ ਨਾ ਪਹੁੰਚੀਏ, ਲੇਕਿਨ ਉਹਨੇ ਕਿਹਾ ਕਿ ਜਲਦੀ ਹੀ ਤੁਸੀਂ ਕੈਨ ਤੋਂ ਵੀ ਦੁਬਾਰਾ ਸੁਣੋਗੇ। ਸੋ ਸ਼ਾਇਦ ਕਿਉਂਕਿ ਮੈਂ ਤੁਹਾਨੂੰ ਦੁਬਾਰਾ ਯਾਦ ਕਰਾ ਦਵਾਂ ਕਿ ਹੁਣ ਮੈਂਬਰ ਪਾਰਲੀਮੈਂਟ ਹੀ ਨਹੀਂ ਹੈ ਇਕੱਲੇ ਰੂਬੀ ਸਹੋਤਾ ਜੀ, ਪਾਰਟੀ ਦੇ ਚੀਫ ਵਿਪ ਨੇ। ਸੋ ਉਹਦੇ ਤਹਿਤ ਉਹਨਾਂ ਨੇ ਬਿਆਨ ਦੇ ਦਿੱਤਾ ਕਿ ਤੁਸੀਂ ਦੁਬਾਰਾ ਕਹਿਣ ਤੋਂ ਸੁਣੋਗੇ। ਕਿਆ ਕਹਿਣ ਇਸ ਮਾਮਲੇ ਚ ਮਾਫੀ ਮੰਗੀ ਉਹਨਾਂ ਨੇ ਉਸ ਤੋਂ ਬਾਅਦ ਜਾਂ ਬਿਆਨ ਬਦਲ ਰਹੇ ਆ, ਕੀ ਹੈ ਮਾਮਲਾ, ਉਹ ਅੱਗੇ ਚੱਲ ਕੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸ਼ਾਮ ਨੂੰ। ਅੱਜ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਜਿੱਥੇ ਕੈਨੇਡੀਅਨ ਪੋਲੀਟੀਕਲ ਸੈਂਸੈਕਸ ਦਾ ਕੀ ਸੀਨ ਹੈ, ਟਰੂਡੋ ਸਾਹਿਬ ਕਿੱਥੇ ਖੜੇ ਨੇ, ਬਾਕੀ ਲੀਡਰਸ ਕਿੱਥੇ ਖੜੇ ਨੇ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਸ਼ਾਮ ਚੈਨਲ ਵਾਈ ਤੇ ਵੀ ਪੇਸ਼ ਕਰਾਂਗੇ। ਸਮੇਂ ਹੋ ਗਿਆ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਦਾ, ਇੱਥੇ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਇਸ ਤੋਂ ਬਾਅਦ ਇਸੇ ਤਰ੍ਹਾਂ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ, ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਇਰ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਬੜਾ ਦਿਲ, ਉਸੇ ਬੜਾ ਟ੍ਰਾਂਸਫਰ ਔਰ ਉਸੇ ਵੀ ਬੜੀ ਮੁਸਕਾਨ। ICICI ਬੈਂਕ ਮਨੀ ਟੂ ਇੰਡੀਆ ਕੇ ਦੁਆਰਾ ਭਾਰਤ ਮੇ ਜ਼ਿਆਦਾ ਪੈਸੇ ਟ੍ਰਾਂਸਫਰ ਕਰੇ ਔਰ ਏਕ ਸਾਥ 30,000 ਡਾਲਰ ਤੱਕ ਭੇਜਨੇ ਕੇ ਲਿਏ ਆਫਰ ਪਾਏ। ਮਨੀ ਟੂ ਇੰਡੀਆ, ਟ੍ਰਾਂਸਫਰ ਭਰੋਸੇ ਕਾ। ICICI ਬੈਂਕ ਕੈਨੇਡਾ ਕਾ ਪ੍ਰੋਡਕਟ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ ICICIBank.ca ਪਰ ਜਾਏ ਯਾ ਮਨੀ ਟੂ ਇੰਡੀਆ ਕੈਨੇਡਾ ਐਪ ਡਾਊਨਲੋਡ ਕਰੇ। ਨਿਯਮ ਵ ਸ਼ਰਤੇ ਲਾਗੂ।
ਸਿੰਮੀ, ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ ਸੱਚੀ?
हाँ बेबे दी रसोई आ गई मतलब बेबे दी रसोई दादी ते माँ दे हाथ दे स्वाद दा खाना हुन ब्रैम्पटन विच तुसी सारे आओ खाओ ते खुशी मनाओ सवेरे 9 बजे तो रात 10 बजे तक
कितने
2500 नॉर्थ पास ड्राइव यूनिट 14 ब्रैम्पटन अवानी वाला प्लाजा मेन इंटरसेक्शन एयरपोर्ट एंड ब्रवेड फोन नंबर 905-458-0995 905-458-0995
वाह भाई वाह बेबे दी रसोई नजारा आ गया
You are listening to WTOR 770 AM, Youngstown, Toronto.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ